श्रीवायु सद्गुरु एक ओंकार सत नाम करता पुरख दर्शन हर्ष गुरु कै जन्म मरण दुख जाए, दर्शन परसे गुरु का, जन्म मरण दुख जाए।
सतनाम श्री वाहे गुरु साहेब जीओ, सतनाम श्री वाहे गुरु साहेब जीओ। परिता महल न सखण रह गए, वासा आया तल गोरा से निमाणिया, बैसन रूहा मल। आखी सेखा बंदगी, चलन आज के कल।
वाहिगुरु जी का खालसा, वाहे गुरु जी की फतेह। सचे पातशाह गरीब नवाज, जागदी जोत, धन श्री गुरु ग्रंथ साहिब जी महाराज, इन्हां दी कृपा रहमत सदका आप जी ने सतसंगत दीआं कड़ियां दा सुख माणिया। महाराज साहिब जी अमृत बाणी दा कीर्तन आप जी प्यार श्रद्धा नाल सरवण कर रहे सी। आप सतगुरु के अमृत उपदेश की कथा प्यार श्रद्धा नाल सरवण करिए। धन बाबा फरीद साहिब जी महाराज, जिन्हां दी बाणी धन गुरु अर्जन देव सचे पातशाह जी ने श्री गुरु ग्रंथ साहिब अंदर दर्ज कीती है, वह बाबा फरीद साहब जी महान तपस्वी, जिन्हां दी पवित्र बाणी विच वैराग भरिया होया, जो आप जी लड़ी वार कथा श्रवण करते हो, आओ प्यार श्रद्धा के नाल बाबा फरीद साहब जी के पावन श्लोकों की कथा श्रवण करिए। सचे पातशाह के चरणों का ध्यान करते हुए आखो जी, सतनाम श्री वाहे गुरु साहेब जी, सतनाम श्री वाहे गुरु साहेब जी।
महल में सखण रह गए, वासा आया तल।
बाबा फरीद साहब जी कहते ने, जिन्हां महल माड़िया विच तू बहुत प्यार करदा है, जिन्हां मकाना विच तेरा बहुत नेह लगा है, जदों तेरे सवास पूरे होए ये महल खाली रह जाणगे, तेनू धरती ते लटा दिता जाएगा। वासा आया तल, उस समय धरती ते लम्मे पैण जोगी तेनू जगह जिहड़ी है वह मिलेगी। कहिंदे ने कि ये जिहड़ी साडी शरीर की देही है, जे इस प्रकार छोटी होवे ते साढ़े तीन मण की होंदी है, घनी तां पौने चार, जे बहुती वड्डी होवे तां पौने चार हो जाती है। कबीर साहब जी भी कहिंदे ने, बस इन्ना कु थां जिहड़ा है फिर देही नूं चाहीदा हुंदा है, जिवें इस्लाम मत विच दफनाउंदे हन। बाबा फरीद साहब जी कहिंदे ने, किड्डे महलां विच तूं अपना नेह लाया है, महल माड़ियां विच तेरा चित लगा होया, पर वासा आया तल, एक दिन तेनू धरती ते वास जिहड़ा है वह करवा दिता जाएगा।
गोरां से निमाणिया, बैसन रूहां मल।
फिर ये जिहड़ियां रूहां ने इस समय विचारियां ਉਹਨਾਂ ਗੋਰਾਂ ਮੜੀਆਂ ਨੂੰ ਜਾ ਕਰਕੇ ਮਲ ਬੈਠਦੀਆਂ ਹਨ। ਇਸ ਪ੍ਰਕਾਰ ਕਹਿੰਦੇ ਨੇ ਕਿ ਜਿੰਨਾ ਚਿਰ ਦੇਹੀ ਮਿੱਟੀ ਵਿੱਚ ਨਹੀਂ ਰਲਦੀ, ਰੂਹ ਨੂੰ ਉੱਥੇ ਹੀ ਰਹਿਣਾ ਪੈਂਦਾ। ਇਸਲਾਮ ਮਤ ਮੁਤਾਬਕ ਤਾਂ ਕਿਹਾ ਜਾਂਦਾ ਹੈ ਕਿ ਰੂਹਾਂ ਜਿਹੜੀਆਂ ਨੇ ਉਹ ਮੜੀਆਂ ਵਿੱਚ ਹੀ ਰਹਿੰਦੀਆਂ ਹਨ, ਪਰ ਆਪਣੇ ਮਤ ਮੁਤਾਬਕ ਇਸ ਤਰ੍ਹਾਂ ਨਹੀਂ ਮੰਨਿਆ ਜਾਂਦਾ। ਜਦੋਂ ਪ੍ਰਾਣੀ ਚੜ੍ਹਾਈ ਕਰਦਾ ਹੈ ਤਾਂ ਜਿੰਨਾ ਚਿਰ ਪ੍ਰਾਣੀ ਦਾ ਸਰੀਰ ਰਹਿੰਦਾ ਹੈ ਨਾ, ਕਹਿੰਦੇ ਉਸਦੀ ਰੂਹ ਜਿਹੜੀ ਹੈ ਉਹ ਕੋਲ ਰਹਿੰਦੀ ਹੈ। ਇਹ ਵੱਖ ਵੱਖ ਤਰ੍ਹਾਂ ਦੇ ਇਸ ਪ੍ਰਕਾਰ ਅਵਸਥਾ ਮੁਤਾਬਕ ਹੁੰਦਾ ਹੈ। ਜੇ ਕੋਈ ਸੰਤ ਮਹਾਤਮਾ ਮਹਾਂਪੁਰਸ਼ ਨੇ ਤਾਂ ਉਹ ਤਾਂ ਭਾਈ ਜੀਵਨ ਮੁਕਤੀ ਹੁੰਦੇ, ਉਹ ਤਾਂ ਜਿਉਂਦਿਆਂ ਜੀ ਹੀ ਮੁਕਤ ਹੋ ਜਾਂਦੇ ਆ। ਸਰੀਰ ਦੇ ਨਾਲ ਮੋਹ ਨਹੀਂ ਹੁੰਦਾ, ਇਸ ਕਰਕੇ ਸਰੀਰ ਦੇ ਕੋਲ ਉਹਨਾਂ ਦੀ ਰੂਹ ਨਹੀਂ ਰਹਿੰਦੀ। ਉਹ ਤਾਂ ਸੂਰਜ ਕਿਰਨ ਮਿਲੇ, ਜਲ ਕਾ ਜਲ ਬੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਉਹਨਾਂ ਦੀ ਤਾਂ ਇਹ ਅਵਸਥਾ ਹੈ। ਪਰ ਜਿਸ ਜੀਵ ਦਾ ਸਰੀਰ ਵਿੱਚ ਮੋਹ ਹੁੰਦਾ ਹੈ ਨਾ, ਸਰੀਰ ਨਾਲੋਂ ਮੋਹ ਨਹੀਂ ਟੁੱਟਿਆ ਹੁੰਦਾ, ਪ੍ਰਾਣ ਨਿਕਲ ਜਾਣ ਤੋਂ ਬਾਅਦ ਵੀ ਰੂਹ ਜਿਹੜੀ ਹੈ ਨਾ ਉਹ ਸਰੀਰ ਦਾ ਸਾਥ ਨਹੀਂ ਛੱਡਦੀ। ਉਹਨੂੰ ਇਉਂ ਹੁੰਦਾ ਕਿ ਅਜੇ ਵੀ ਸ਼ਾਇਦ ਮੈਂ ਸਰੀਰ ਵਿੱਚ ਪ੍ਰਵੇਸ਼ ਕਰ ਜਾਵਾਂ। ਆਪਣਾ ਸਰੀਰ ਉਸਨੂੰ ਦਿਸ ਰਿਹਾ ਹੁੰਦਾ ਮਰਿਆ ਹੋਇਆ, ਅਤੇ ਰੋਂਦੇ ਹੋਏ ਸੰਬੰਧੀ ਜਿਹੜੇ ਆ ਉਹ ਵੀ ਦਿਖਾਈ ਦੇ ਰਹੇ ਹੁੰਦੇ ਆ, ਅਤੇ ਸਮੇਂ ਜਮ ਉਹਨੂੰ ਪਕੜ ਲੈਂਦੇ ਆ। ਤਾਂ ਜਦੋਂ ਸਰੀਰ ਦੀ ਅੰਤਮ ਕਿਰਿਆ ਹੁੰਦੀ ਹੈ, ਅੰਤਮ ਸੰਸਕਾਰ ਹੋ ਜਾਂਦਾ ਹੈ, ਜਦੋਂ ਅਸਤ ਜਲ ਪ੍ਰਵਾਹ ਕਰ ਦਿੱਤੇ ਜਾਂਦੇ ਆ, ਉਸ ਸਮੇਂ ਰੂਹ ਜਿਹੜੀ ਆ ਪ੍ਰਲੋਕ ਨੂੰ ਆਪਣਾ ਲੇਖਾ ਚੁਕਾਉਣ ਵਾਸਤੇ ਤੁਰ ਪੈਂਦੀ ਹੈ। ਇਹ ਜਿਹੜਾ ਰਸਤਾ ਹੈ ਨਾ ਪ੍ਰਲੋਕ ਦਾ, ਉਹ ਵੀ ਤਕਰੀਬਨ ਕਿਸੇ ਨੂੰ ਡੇਢ ਸਾਲ ਦਾ ਸਮਾਂ ਲੱਗਦਾ, ਕਿਸੇ ਨੂੰ ਸਾਲ ਦਾ ਸਮਾਂ ਲੱਗਦਾ ਹੈ। ਜਿਵੇਂ ਪੁਰਾਣਕ ਮਤ ਅਨੁਸਾਰ ਵੀ ਦੱਸਿਆ ਜਾਂਦਾ ਹੈ ਕਿ ਜੀਵ ਨੂੰ ਰਸਤੇ ਦੇ ਅੰਦਰ ਬਹੁਤ ਜ਼ਿਆਦਾ ਕਸ਼ਟ ਅਤੇ ਤਸੀਹੇ ਫਿਰ ਜਿਹੜੇ ਉਹ ਚੱਲਣੇ ਪੈਂਦੇ ਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮਲ, ਉਹ ਫਿਰ ਰੂਹਾਂ ਉਹ ਜੀਵ ਆ ਕਰਕੇ ਕਬਰਾਂ ਨੂੰ ਮਲ ਕਰਕੇ ਬੈਠ ਜਾਂਦੇ ਆ। ਭਾਵ ਪਹਿਲਾਂ ਕਿੰਨੇ ਵੱਡੇ ਵੱਡੇ ਮਹਿਲ ਉਸਾਰਦਾ, ਜਿਵੇਂ ਸਦੀਵ ਹੀ ਇਹਨਾਂ ਮਹਿਲਾਂ ਵਿੱਚ ਹੀ ਰਹਿਣਾ ਹੋਵੇ, ਜਿੰਨੇ ਵੱਡੇ ਮਹਿਲ ਹੁੰਦੇ ਆ ਜੇ ਉਹਨਾਂ ਵਿੱਚ ਹੀ ਚਿੱਤ ਲੱਗਾ ਰਹੇ। ਤਾਂ ਮਹਾਰਾਜ ਸਾਹਿਬ ਜੀ ਭਗਤ ਤਰਲੋਚਨ ਜੀ ਦੀ ਰਸਨਾ ਤੋਂ ਕਹਿੰਦੇ ਆ, ਅੰਤਕਾਲ ਜੇ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਉਤਰੈ। ਕਿਉਂਕਿ ਖਾਲੀ ਮਹਿਲਾਂ ਵਿੱਚ ਪ੍ਰੇਤ ਹੀ ਰਹਿੰਦੇ ਹੁੰਦੇ ਆ, ਉਹਨੂੰ ਪ੍ਰੇਤ ਜੂਨ ਵਿੱਚ ਹੀ ਵਾਰ ਵਾਰ ਜਿਹੜਾ ਜਾਣਾ ਪੈਂਦਾ ਹੈ। ਕਹਿੰਦੇ ਨੇ ਫਿਰ ਇਹ ਵਿਚਾਰੀਆਂ ਰੂਹਾਂ ਆ ਕਰਕੇ ਕਬਰਾਂ ਨੂੰ ਮਲ ਕੇ ਬੈਠ ਜਾਂਦੀਆਂ ਹਨ।
ਆਖੀ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ,
ਆਖਿਆ ਸੀ ਸਤਪੁਰਸ਼ਾਂ ਨੇ ਕਿ ਭਾਈ ਬੰਦਗੀ ਕਰ ਲੈ, ਨਾਮ ਜਪ ਲੈ, ਚੱਲਣ ਅੱਜ ਕੇ ਕੱਲ, ਅੱਜ ਨਹੀਂ ਤੇ ਕੱਲ ਚਲੇ ਜਾਣਾ ਸੰਸਾਰ ਤੋਂ। ਜਿਹੜੇ ਸਤਪੁਰਸ਼ ਸਨ ਮਹਾਂਪੁਰਸ਼, ਉਹ ਕਹਿੰਦੇ ਸੀ ਭਾਈ ਬੰਦਗੀ ਕਰ, ਨਾਮ ਜਪ ਲੈ, ਤੇਰਾ ਜੀਵਨ ਜਿਹੜਾ ਸਫਲਾ ਹੋ ਜਾਵੇਗਾ। ਉਦੋਂ ਜਵਾਨੀ ਦੇ ਜੋਸ਼ ਵਿੱਚ ਆ ਕਰਕੇ ਰੱਬ ਦੇ ਪਿਆਰਿਆਂ ਨੂੰ ਵੀ ਮਖੌਲ ਕਰਦਾ ਸੀ, ਸਤਸੰਗੀਆਂ ਨੂੰ ਵੀ ਵਿਹਲੇ ਸਮਝਦਾ ਸੀ, ਨਾਮ ਨਾ ਸੀ ਜਪਦਾ। ਕਹਿੰਦੇ ਬਾਬਾ ਫਰੀਦ ਸਾਹਿਬ ਕਿ ਆਖਿਆ ਸੀ ਤੈਨੂੰ ਸਤਪੁਰਸ਼ਾਂ ਨੇ ਮਹਾਂਪੁਰਸ਼ਾਂ ਨੇ, ਜਾਂ ਇਸ ਪ੍ਰਕਾਰ ਅੱਲਾ ਦੀ ਆਵਾਜ਼ ਜਿਹੜੀ ਹੈ ਉਹ ਤੈਨੂੰ ਉਸ ਸਮੇਂ ਸੁਣਾਈ ਨਾ ਦਿੱਤੀ ਕਿ ਕਿਹੜੇ ਕਾਰਜ ਵਾਸਤੇ ਤੂੰ ਸੰਸਾਰ ਵਿੱਚ ਆਇਆ। ਚੱਲਣ ਅੱਜ ਕਿ ਕੱਲ, ਅੱਜ ਨਹੀਂ ਤੇ ਕੱਲ ਸੰਸਾਰ ਤੋਂ ਤਾਂ ਚਲੇ ਹੀ ਜਾਣਾ ਹੈ।
ਫਰੀਦਾ ਮੋਤੇ ਦਾ ਬੰਨਾ ਏ ਵੈ ਦਿਸੈ, ਜਿਉਂ ਦਰੀਆ ਵੈ ਢਾਹਾ।
ਕਹਿੰਦੇ ਨੇ ਮੌਤ ਦਾ ਜਿਹੜਾ ਬੰਨਾ ਹੈ ਉਹ ਇਸ ਤਰ੍ਹਾਂ ਦਿਸ ਰਿਹਾ ਜਿਵੇਂ ਦਰਿਆ ਨਹੀਂ ਢਾਹ ਲਾਉਂਦਾ, ਇਸ ਤਰ੍ਹਾਂ ਕਾਲ ਦਾ ਜਿਹੜਾ ਦਰਿਆ ਹੈ ਨਾ ਉਹ ਵਗ ਰਿਹਾ ਹੈ। ਇਸ ਪ੍ਰਕਾਰ ਜਦੋਂ ਦਰਿਆ ਢਾਲ ਹੁੰਦਾ ਤੇ ਡਿੱਗਾਂ ਵਿੱਚ ਡਿੱਗ ਜਾਂਦੀਆਂ। ਕਹਿੰਦੇ ਨੇ ਕਾਲ ਰੂਪੀ ਦਰਿਆ ਜਦੋਂ ਇਸ ਪ੍ਰਕਾਰ ਆਪਣੇ ਵੇਗ ਨਾਲ ਵਗਦਾ ਹੋਇਆ ਇੰਦਰੀਆਂ ਰੂਪੀ ਡਿੱਗਿਆਂ ਨੂੰ ਸੁੱਟਦਾ ਜਾਂਦਾ ਹੈ, ਹੌਲੀ ਹੌਲੀ ਜ਼ਬਾਨ ਵੀ ਰੁਕਦੀ ਹੈ, ਅੱਖਾਂ ਜਿਹੜੀਆਂ ਉਹਨਾਂ ਦੀ ਜੋਤ ਘਟਦੀ ਹੈ, ਕੰਨਾਂ ਨੂੰ ਸੁਣਨਾ ਹਟ ਜਾਂਦਾ, ਇਹ ਡਿੱਗਾਂ ਦਾ ਡਿੱਗਣਾ ਹੈ। ਕਾਲ ਰੂਪੀ ਦਰਿਆ ਜਦੋਂ ਵਗਦਾ ਹੈ ਉਹ ਇਸ ਤਰ੍ਹਾਂ ਵਗਦਾ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਪ੍ਰਤੱਖ ਦਰਿਆ ਵਗ ਰਿਹਾ ਹੈ। ਮੌਤਾਂ ਦਾ ਬੰਨਾ ਇਹ ਵੈ ਦਿਸੈ ਜਿਉਂ ਦਰਿਆ ਵੈ ਢਾਹ, ਜਿਵੇਂ ਦਰਿਆ ਢਾਹ ਲਾਉਂਦਾ ਹੈ ਤੇ ਉਸ ਪਾਸੇ ਨੂੰ ਆਪਣਾ ਵਹਿਣ ਬਦਲ ਦਿੰਦਾ, ਇਸ ਤਰ੍ਹਾਂ ਹੀ ਇਹ ਜੀਵ ਦਾ ਜਿਹੜਾ ਸਰੀਰ ਹੈ ਇਹ ਕਾਲ ਰੂਪੀ ਦਰਿਆ ਦੇ ਵਗਣੇ ਕਰਕੇ ਇਹ ਖੀਨ ਹੁੰਦਾ ਜਾ ਰਿਹਾ ਹੈ, ਡਿੱਗਦਾ ਜਾ ਰਿਹਾ ਹੈ।
ਅੱਗਾ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾ।
ਬਾਬਾ ਫਰੀਦ ਸਾਹਿਬ ਕਹਿੰਦੇ ਅੱਗਾ ਦੋਜਕ ਤਪਿਆ ਸੁਣੀਐ, ਵੇਖ ਲੈ ਅੱਗੇ ਨਰਕਾਂ ਦੀ ਅੱਗ ਬੜੀ ਹੀ ਤਪਸ਼ ਵਾਲੀ ਹੈ, ਹੂਲ ਪਵੈ ਕਾਹਾਹ ਬਹੁਤ ਡੰਡ ਰੌਲੀ ਪੈ ਰਹੀ ਹੈ, ਪਾਪੀਆਂ ਦੀ ਹਾਏ ਹਾਏ ਦੀ ਆਵਾਜ਼ ਆਉਂਦੀ ਹੈ। ਜਿਹੜੇ ਕਹਿੰਦੇ ਆ ਜੀ ਕੋਈ ਸਵਰਗ ਨਰਕ ਨਹੀਂ, ਐਵੇਂ ਝੂਠ ਬੋਲਦੇ ਆ, ਕਿਤੇ ਨਹੀਂ ਕੁਝ ਲਿਖਿਆ ਹੋਇਆ, ਉਹਨਾਂ ਨੂੰ ਇਹ ਬਾਬਾ ਫਰੀਦ ਸਾਹਿਬ ਦੇ ਬਚਨ ਯਾਦ ਰੱਖਣੇ ਚਾਹੀਦੇ ਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਅੱਗਾ ਦੋਜਕ ਤਪਿਆ ਸੁਣੀਐ, ਜਿਹੜਾ ਸਾਧ ਸੰਗਤ ਜੀ ਨਰਕਾਂ ਨੂੰ ਦੋਜਕ ਕਿਹਾ ਜਾਂਦਾ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬੜਾ ਹੀ ਤਪਿਆ ਹੋਇਆ ਹੈ, ਬੜੀ ਤਪਸ਼ਾ ਉੱਥੇ, ਉਹ ਦੁੱਖ ਨਹੀਂ ਸਹਾਰੇ ਜਾਂਦੇ। ਕਬੀਰ ਸਾਹਿਬ ਜੀ ਨੇ ਵੀ ਕਿਹਾ ਹੈ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ ਉਹ ਨਹੀਂ ਤੇਥੋਂ ਸਹਾਰਿਆ ਜਾਣ, ਉਹ ਮਾਰ ਤੇਥੋਂ ਖਾਧੀ ਨਹੀਂ ਜਾਣੀ, ਬੜੇ ਔਖਿਆਂ ਹੋ ਕਰਕੇ ਤੈਨੂੰ ਇਸ ਸਮੇਂ ਜਮ ਲਿਜਾਣਗੇ, ਫਿਰ ਨਰਕਾਂ ਦੀਆਂ ਸਜਾਵਾਂ ਜਦੋਂ ਧਰਮ ਰਾਜਾ ਦੇਵੇਗਾ ਉਦੋਂ ਕੀ ਕਰੇਗਾ, ਹੁਣ ਤਾਂ ਬਹੁਤ ਲੁਕ ਲੁਕ ਕੇ ਪਾਪ ਕਰਦਾ ਸੋਚਦਾ ਕੋਈ ਨਹੀਂ ਵੇਖਦਾ, ਪਰ ਮਹਾਰਾਜ ਵੇਖਦੇ ਹੈ, ਸੱਚੇ ਪਾਤਸ਼ਾਹ ਵੇਖਦੇ ਹੈ, ਉਹਨਾਂ ਕੋਲੋਂ ਤੂੰ ਲੁਕਾ ਨਹੀਂ ਸਕੇਗਾ, ਇਸ ਕਰਕੇ ਆਪਣੇ ਮਨ ਦੇ ਅੰਦਰ ਖਿਆਲ ਕਰ ਲੈ, ਉਹਨਾਂ ਸਜਾਵਾਂ ਨੂੰ ਚੇਤੇ ਕਰ ਲੈ ਜਿਹੜੀਆਂ ਸਜਾਵਾਂ ਪ੍ਰਲੋਕ ਦੇ ਵਿੱਚ ਨਰਕਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ। ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿਹੜੀਆਂ ਸਜਾਵਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਦਾ ਜ਼ਿਕਰ ਕੀਤਾ ਹੈ, ਜਿਹੋ ਜਿਹਾ ਪਾਪ ਕੀਤਾ ਹੋਵੇ ਉਹੋ ਜੀ ਉਸ ਵਾਸਤੇ ਸਜ਼ਾ ਦਾ ਜਿਹੜਾ ਨਾ ਇਸ ਸਮੇਂ ਨਿਰਣਾ ਕੀਤਾ ਜਾਂਦਾ ਹੈ ਕਿ ਇਹਨੇ ਇਸ ਤਰ੍ਹਾਂ ਦਾ ਪਾਪ ਕੀਤਾ, ਇਸ ਤਰ੍ਹਾਂ ਦੀ ਇਹਨੂੰ ਸਜ਼ਾ ਜਿਹੜੀ ਉਹ ਜਿਹੜੀ ਹੈ ਮਿਲੇਗੀ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਉੱਥੇ ਅੱਗ ਦੀਆਂ ਸਜ਼ਾਵਾਂ ਜਿਹੜੀਆਂ ਨਾ ਉਹ ਵੇਖ ਵੇਖ ਕਰਕੇ ਕਹਿੰਦੇ ਨੇ ਮੈਨੂੰ ਡੰਡ ਰੌਲੀ ਕੰਨਾਂ ਵਿੱਚ ਸੁਣਾਈ ਦੇ ਰਹੀ ਹੈ, ਜਦੋਂ ਤੱਤੇ ਤੱਤੇ ਤੇਲ ਦੇ ਵਿੱਚ ਤਾ ਦਿੰਦੇ ਹੈ, ਅੱਗ ਦੇ ਵਿੱਚ ਸਾੜ ਦਿੰਦੇ ਹੈ, ਅੱਗੇ ਦੋਜਕ ਤਪਿਆ ਸੁਣਿਆ, ਬਹੁਤ ਜ਼ਿਆਦਾ ਮੈਂ ਤਪਿਆ ਹੋਇਆ ਸੁਣਿਆ ਕਿ ਨਰਕਾਂ ਦੀ ਅੱਗ ਬੜੀ ਤਪਸ਼ ਵਾਲੀ ਹੈ, ਫੂਲ ਪਵੈ ਖਾਹ, ਉੱਚੀ ਉੱਚੀ ਡੰਡ ਰੌਲੀ ਪੈਂਦੀ ਹੈ, ਬਚਾ ਲਓ ਬਚਾ ਲਓ, ਹਾਏ ਹਾਏ, ਇਸ ਤਰ੍ਹਾਂ ਆਵਾਜ਼ਾਂ ਜਿਹੜੀਆਂ ਬਾਬਾ ਫਰੀਦ ਸਾਹਿਬ ਕਹਿੰਦੇ ਭਾਈ ਦੋਜਕਾਂ ਚੋਂ ਆਉਂਦੀਆਂ ਹਨ।
ਇੱਕ ਨਾਨੋ ਸਭ ਸੋਝੀ ਆਈ, ਇੱਕ ਫਿਰਦੇ ਵੇ ਪਰਵਾਹ,
ਇੱਕ ਨਾਨੋ ਤੇ ਸੁਣ ਕਰਕੇ ਸਾਰੀ ਸੋਝੀ ਆ ਗਈ ਕਿ ਕਾਹਨੂੰ ਪਾਪ ਕਰਨਾ ਨਹੀਂ ਕਰਨਾ ਚਾਹੀਦਾ, ਫਿਰ ਨਰਕਾਂ ਦੀ ਅੱਗ ਵਿੱਚ ਸੜਨਾ ਪਵੇਗਾ, ਜੋ ਕਰਮ ਕੀਤਾ ਉਹਦਾ ਫਲ ਤਾਂ ਮਿਲੇਗਾ ਹੀ ਨਾ, ਇਸ ਕਰਕੇ ਬੁਰਾ ਕਰਮ ਕਰਨੋਂ ਹਟ ਜਾਂਦੇ ਆ। ਜਿਵੇਂ ਕਈ ਕਹਿ ਦਿੰਦੇ ਆ ਜੀ ਮਾਸ ਖਾਣ ਨਾਲ ਕੀ ਹੁੰਦਾ, ਤੇ ਕਬੀਰ ਸਾਹਿਬ ਨੇ ਕਿਹਾ ਕਬੀਰ ਖੂਬ ਖਾਣਾ ਖਿਚੜੀ ਜਾ ਮਹਿ ਅੰਮ੍ਰਿਤ ਲੋਨ, ਹੀਰਾ ਰੋਟੀ ਕਾਰਨੇ ਕਲਾ ਕਟਾਵੇ ਕੌਣ। ਕਹਿੰਦੇ ਸ਼ਿਕਾਰ ਦੀ ਰੋਟੀ ਖਾਣੀ, ਮਾਸ ਨਾਲ ਰੋਟੀਆਂ ਖਾਣੀਆਂ, ਹੁਣ ਤਾਂ ਜ਼ਬਾਨ ਦਾ ਸਵਾਦ ਲੱਗਦਾ ਏ, ਪਰ ਜਿਹਦਾ ਗਲ ਵੱਢ ਕੇ ਖਾ ਰਹੇ ਹੋ ਨਾ ਜਿਹਨੂੰ, ਤੁਹਾਨੂੰ ਜਨਮ ਧਾਰ ਕੇ ਆਪਣਾ ਗਲ ਜ਼ਰੂਰ ਵਢਾਉਣਾ ਪਵੇਗਾ। ਕਹਿੰਦੇ ਨੇ ਕਿ ਹੁਣ ਤਾਂ ਬਹੁਤ ਆਨੰਦ ਆ ਰਿਹਾ ਹੈ, ਹੁਣ ਤਾਂ ਕਿਸੇ ਪ੍ਰਕਾਰ ਵੀ ਸੋਝੀ ਨਹੀਂ ਕਰਦੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਇੱਕ ਨਾਨੋਂ ਸਭ ਸੋਝੀ ਆਈ, ਇੱਕ ਨਾਨੋਂ ਤਾਂ ਸੋਝੀ ਆ ਗਈ ਕਿ ਨਹੀਂ ਪਾਪ ਨਹੀਂ ਕਰਨਾ ਚਾਹੀਦਾ, ਪਾਪ ਦੇ ਨਾਲ ਸਜ਼ਾ ਮਿਲਦੀ ਹੈ, ਇੱਕ ਫਿਰਦੇ ਬੇਪਰਵਾਹ, ਇੱਕ ਬੇਪਰਵਾਹ ਹੋ ਕੇ ਫਿਰਦੇ ਰਹਿੰਦੇ ਆ, ਕੋਈ ਪਰਵਾਹ ਹੀ ਨਹੀਂ ਕਰਦੇ, ਕਹਿੰਦੇ ਪਾਪ ਕਰਿਆ ਕੀ ਹੋਣ ਲੱਗਾ, ਇੱਥੇ ਹੀ ਸਵਰਗ ਨਰਕ ਹੈ, ਕੋਈ ਨਹੀਂ ਸਵਰਗ ਨਰਕ ਹੈਗਾ, ਕੋਈ ਧਰਮ ਰਾਜਾ ਨਹੀਂ ਹੈ, ਐਵੇਂ ਝੂਠ ਹੈ, ਡਰਾਉਣ ਦੀਆਂ ਗੱਲਾਂ ਨੇ, ਇਸ ਪ੍ਰਕਾਰ ਉਹ ਬੇਪਰਵਾਹ ਹੋ ਕਰਕੇ ਫਿਰਦੇ, ਕਿਸੇ ਪ੍ਰਕਾਰ ਕਿਸੇ ਉਪਦੇਸ਼ ਨੂੰ ਮੰਨਦੇ ਹੀ ਨਹੀਂ, ਤੇ ਇੱਕ ਨਾਂ ਨੂੰ ਸੁਣ ਕਰਕੇ ਸੋਝੀ ਆ ਜਾਂਦੀ ਹੈ, ਗਿਆਨ ਹੋ ਜਾਂਦਾ ਹੈ, ਉਹ ਪਾਪ ਕਰਮ ਤੋਂ ਬਚ ਜਾਂਦੇ ਹਨ।
ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗਾਹ ਉਹ ਗਾਹ,
ਜਿਹੜੇ ਦੁਨੀਆਂ ਵਿੱਚ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਚੰਗੇ ਅਮਲ ਕੀਤੇ ਹੁੰਦੇ ਆ ਨਾ, ਉਹੀ ਦਰਗਾਹ ਦੇ ਅੰਦਰ ਉਹ ਗਵਾਹੀ ਭਰਦੇ, ਉਹੀ ਦਰਗਾਹ ਦੇ ਅੰਦਰ ਸਾਧ ਸੰਗਤ ਜੀ ਕੰਮ ਆਉਂਦੇ ਆ, ਜੇ ਇੱਥੇ ਪਰਉਪਕਾਰ ਕੀਤਾ ਏ, ਮਿੱਠਾ ਬੋਲਿਆ ਏ, ਨਿਮਰਤਾ ਵਿੱਚ ਰਹੇ ਹੋ, ਚੰਗੇ ਕਰਮ ਕੀਤੇ ਆ, ਤੇ ਦਰਗਾਹ ਦੇ ਵਿੱਚ ਉਹ ਚੰਗੇ ਕਰਮ ਗਵਾਹੀ ਦਿੰਦੇ ਆ, ਉਹ ਚੰਗੇ ਕਰਮ ਹੀ ਜੀਵ ਤੈਨੂੰ ਛਡਾ ਦੇਣਗੇ। ਇਸੇ ਕਰਕੇ ਮਹਾਰਾਜ ਕਹਿੰਦੇ ਆ, ਕਰਮ ਕਰ ਕਪਾਲ ਮਫੀ ਤਸਰੀ, ਚੰਗਾ ਸ਼ੁਭ ਕਰਮ ਕਰ, ਭਲਾ ਕਰਮ ਕਰ। ਬੁਰੇ ਕਰਮ ਕਰਨ ਦੇ ਨਾਲ ਤਾਂ ਬਹੁਤ ਜ਼ਿਆਦੀਆਂ ਸਜਾਵਾਂ ਮਿਲਦੀਆਂ ਹਨ। ਜਿਹੜੇ ਤੂੰ ਕਰਮ ਚੰਗੇ ਕੀਤੇ ਆ, ਦਰਗਾਹ ਦੇ ਅੰਦਰ ਉਹ ਤੇਰੀ ਗਵਾਹੀ ਭਰਨਗੇ। ਇੱਕ ਕੋਈ ਸ਼ਾਹੂਕਾਰ ਸੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਸਮੇਂ, ਉਹ ਗੁਰੂ ਸਾਹਿਬ ਜੀ ਦੇ ਇੱਕ ਸਿੱਖ ਉਹਦੇ ਕੋਲ ਨੌਕਰੀ ਕਰਦੇ ਹੁੰਦੇ ਸੀ। ਉਹ ਬਹੁਤ ਬੁਰੇ ਕਰਮ ਕਰਦਾ ਸੀ ਸ਼ਾਹੂਕਾਰ, ਚੰਗਾ ਕਰਮ ਕੋਈ ਨਾ ਸੀ ਕਰਦਾ। ਪਰ ਜਦੋਂ ਮਹਾਰਾਜ ਸਾਹਿਬ ਦੇ ਸਿੱਖ ਨੂੰ ਤਨਖਾਹ ਦੇਣੀ ਹੁੰਦੀ ਜਾਂ ਕੋਈ ਬੁਲਾਉਣਾ ਹੁੰਦਾ ਤਾਂ ਬਹੁਤ ਸਤਿਕਾਰ ਦੇ ਨਾਲ ਬੁਲਾਉਂਦਾ। ਬਸ ਇਹੀ ਉਹਦਾ ਚੰਗਾ ਕਰਮ ਸੀ। ਇੱਕ ਜਦੋਂ ਉਹਨੇ ਬੁਲਾਉਣਾ ਤਾਂ ਜੀ ਕਹਿ ਕੇ ਬੁਲਾਉਣਾ, ਬਾਕੀ ਨੌਕਰਾਂ ਦਾ ਬੜਾ ਨਿਰਾਦਰ ਕਰਨਾ, ਪਰ ਗੁਰੂ ਮਹਾਰਾਜ ਦੇ ਸਿੱਖ ਜਾਣ ਕੇ ਨਾ ਬੜਾ ਸਤਿਕਾਰ ਦੇਣਾ। ਜਦੋਂ ਤਨਖਾਹ ਵੀ ਦੇਣੀ, ਆਓ ਜੀ, ਭਾਈ ਜੀ, ਪਿਆਰ ਦੇ ਨਾਲ ਅਤੇ ਬੜੇ ਸਤਿਕਾਰ ਦੇ ਨਾਲ ਤਨਖਾਹ ਦੇਣੀ, ਗੁਰੂ ਘਰ ਸਿੱਖ ਜਾਣ ਕੇ ਅਦਬ ਕਰਨਾ। ਉਹ ਸ਼ਾਹੂਕਾਰ ਨਾਲ ਉਹਦਾ ਸਰੀਰ ਸ਼ਾਂਤ ਹੋ ਗਿਆ, ਚੜ੍ਹਾਈ ਕਰ ਗਿਆ ਸ਼ਾਹੂਕਾਰ। ਅਤੇ ਸਮੇਂ ਗੁਰੂ ਮਹਾਰਾਜ ਦੇ ਸਿੱਖ ਨੇ ਵੇਖਿਆ ਕਿ ਸ਼ਾਹੂਕਾਰ ਨੇ ਕੰਮ ਤਾਂ ਕੋਈ ਚੰਗਾ ਨਹੀਂ ਕੀਤਾ, ਬੁਰੇ ਕਰਮ ਕੀਤੇ ਆ, ਪਰ ਇਹ ਕਰਮ ਜਿਹੜਾ ਹੈ ਨਾ, ਉਹ ਮਹਾਰਾਜ ਦੇ ਸਿੱਖ ਜਾਣ ਕੇ ਸਾਨੂੰ ਸਤਿਕਾਰ ਦਿੰਦਾ ਰਿਹਾ। ਉਹਨਾਂ ਵੇਖਿਆ ਕਿ ਦੇਵਨੇਤ ਦੇ ਨਾਲ ਉਹਨਾਂ ਦੀ ਇਸਤਰੀ ਦੀ ਵੀ ਆਯੂ ਪੂਰੀ ਹੋ ਚੁੱਕੀ ਸੀ, ਉਸਨੇ ਵੀ ਦੋ ਪੈਰ ਬਾਅਦ ਚੜ੍ਹਾਈ ਕਰ ਜਾਣਾ ਸੀ। ਆਪਣੀ ਘਰਵਾਲੀ ਨੂੰ ਕਹਿੰਦੇ ਆ, ਤੈਨੂੰ ਸੋਝੀ ਰਹੇਗੀ ਸਾਰੀ ਜਦੋਂ ਤੂੰ ਸਰੀਰ ਛੱਡ ਕੇ ਜਾਵੇਂਗੀ। ਸ਼ਾਹੂਕਾਰ ਮਰ ਗਿਆ, ਜਦੋਂ ਧਰਮ ਰਾਜੇ ਦੀ ਕਚਹਿਰੀ ਵਿੱਚ ਜਾਵੇਂਗੀ ਨਾ, ਤਾਂ ਸ਼ਾਹੂਕਾਰ ਦੀ ਸਿਫਾਰਸ਼ ਕਰ ਦੇਵੀਂ। ਜੇ ਤਾਂ ਸ਼ਾਹੂ ਪਹਿਲਾਂ ਜਾ ਕੇ ਧਰਮ ਰਾਜੇ ਨੂੰ ਪੁੱਛੀ, ਤੁਸੀਂ ਗੁਰੂ ਅਰਜਨ ਸਾਹਿਬ ਨੂੰ ਜਾਣਦੇ? ਜੇ ਤਾਂ ਉਹ ਕਹੇਗਾ ਕਿ ਜਾਣਦੇ ਮਹਾਰਾਜ ਨੂੰ, ਫਿਰ ਤੂੰ ਸ਼ਾਹੂਕਾਰ ਦੀ ਸਿਫਾਰਸ਼ ਕਰੀ ਕਿ ਸਾਡੇ ਮੇਰੇ ਪਤੀ ਨੂੰ ਇਹ ਬਹੁਤ ਸਤਿਕਾਰ ਦਿੰਦੇ ਰਹੇ ਆ, ਇਸ ਕਰਕੇ ਇਸ ਨੂੰ ਮਾਫ ਕਰ ਦਿਓ, ਇਸ ਦੇ ਕੀਤੇ ਕਰਮਾਂ ਦੀ ਜਿਹੜੀ ਇਸ ਪ੍ਰਕਾਰ ਸਜ਼ਾ ਜਿਹੜੀ ਹੈ ਨਾ, ਉਹ ਮਾਫ ਕਰ ਦਿੱਤੀ ਜਾਵੇ। ਇਸ ਤਰ੍ਹਾਂ ਜਾ ਕਰਕੇ ਤੂੰ ਕਹੀਂ। ਕਹਿੰਦੇ ਆ ਕਿ ਜਦੋਂ ਉਹ ਚੜ੍ਹਾਈ ਕਰਕੇ ਧਰਮ ਰਾਜੇ ਦੀ ਕਚਹਿਰੀ ਵਿੱਚ ਗਈ ਹੈ, ਤਾਂ ਧਰਮ ਰਾਜੇ ਨੂੰ ਉਸਨੇ ਕਿਹਾ, ਜੀ ਤੁਸੀਂ ਗੁਰੂ ਅਰਜਨ ਸਾਹਿਬ ਨੂੰ ਜਾਣਦੇ? ਮਹਾਰਾਜ ਦਾ ਨਾਮ ਸੁਣ ਕੇ ਧਰਮ ਰਾਜਾ ਉੱਠ ਕੇ ਖਲੋ ਗਏ ਤੇ ਹੱਥ ਜੋੜ ਕੇ ਕਹਿੰਦੇ, ਤੇ ਅਸੀਂ ਉਹਨਾਂ ਦੀ ਨੌਕਰੀ ਕਰਦੇ ਹਾਂ, ਜਾਣਦੇ ਕਿ ਅਸੀਂ ਤਾਂ ਗੁਰੂ ਸਾਹਿਬ ਦੇ ਹੁਕਮ ਦੇ ਵਜਾਏ ਹੋਏ, ਹੁਕਮ ਦੇ ਚਲਾਏ ਹੋਏ ਚੱਲ ਰਹੇ ਹਾਂ, ਦੱਸੋ ਤੁਹਾਡਾ ਕੀ ਕਾਰਜ ਹੈ? ਕਿਹਾ ਉਸਨੇ ਕਿ ਸ਼ਾਹੂਕਾਰ, ਇਹਨੇ ਕਰਮ ਕੋਈ ਨਹੀਂ ਚੰਗਾ ਕੀਤਾ, ਪਰ ਮੇਰੇ ਪਤੀ ਦੇਵ ਗੁਰੂ ਮਹਾਰਾਜ ਦੇ ਸਿੱਖ ਨੇ ਇਹਨਾਂ ਕੋਲ ਨੌਕਰੀ ਕਰਦੇ ਰਹੇ ਤੇ ਮੇਰੇ ਪਤੀ ਨੂੰ ਇਹ ਬੜਾ ਸਤਿਕਾਰ ਦਿੰਦੇ ਰਹੇ ਆ, ਜੀ ਕਹਿ ਕੇ ਬੁਲਾਉਂਦੇ ਰਹੇ ਆ, ਤਾਂ ਜੇ ਤੁਸੀਂ ਗੁਰੂ ਮਹਾਰਾਜ ਸਾਹਿਬ ਜੀ ਨੂੰ ਜਾਣਦੇ ਹੋ, ਗੁਰੂ ਸਾਹਿਬ ਦਾ ਇਹ ਸਿੱਖ ਹੈ, ਤਾਂ ਇਸ ਪ੍ਰਕਾਰ ਇਹ ਕੀਤੇ ਹੋਏ ਚੰਗੇ ਗੁਣ ਦਾ ਫਲ ਜਿਹੜਾ ਨਾ, ਉਹ ਦੇ ਕਰਕੇ ਇਹਦੇ ਔਗਣ ਪਾਪ ਜਿਹੜੇ ਉਹ ਬਖਸ਼ ਦਿਓ। ਧਰਮ ਰਾਜੇ ਨੇ ਤੇ ਸਮੇਂ ਇਸ ਦਾ ਇਹ ਗੁਣ ਵੇਖ ਕੇ, ਚੰਗਾ ਕਰਮ ਵੇਖ ਕਰਕੇ, ਜਿੰਨੇ ਔਗਣ ਪਾਪ ਸਾਨੂੰ ਸਾਰੇ ਮਾਫ ਕਰ ਦਿੱਤੇ। ਮਹਾਰਾਜ ਬਾਣੀ ਵਿੱਚ ਕਹਿੰਦੇ ਆ, ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜੇ ਕੋਈ ਰੱਬ ਦੇ ਪਿਆਰਿਆਂ ਦਾ ਵੀ ਸਤਿਕਾਰ ਕਰਦਾ ਨਾ, ਜੀ ਕਹਿ ਕੇ ਬੁਲਾਉਂਦਾ, ਉਹਨਾਂ ਨੂੰ ਜਮ ਤਲਬ ਨਹੀਂ ਸਕਦੇ। ਧਰਮ ਰਾਜਾ ਉਹਨਾਂ ਨੂੰ ਵੀ ਤਲਬ ਨੂੰ ਹਟ ਜਾਂਦਾ, ਭਾਵ ਉਹਨਾਂ ਨੂੰ ਵੀ ਇਸ ਪ੍ਰਕਾਰ ਤਾੜਨਾ ਕਰਕੇ ਸਜ਼ਾ ਨਹੀਂ ਦਿੰਦਾ। ਇੱਕ ਚੰਗੇ ਕਰਮ ਦੇ ਕਰਕੇ ਕਿੱਡਾ ਵੱਡਾ ਫਲ ਪ੍ਰਾਪਤ ਹੁੰਦਾ ਹੈ। ਸਤਸੰਗਤ ਦਾ ਗੁਣ ਇੰਨਾ ਵੱਡਾ ਹੈ ਕਿ ਸਤਸੰਗਤ ਦੇ ਨਾਲ ਜਮਾਂ ਦੀ ਮਾਰ ਨਹੀਂ ਪੈਂਦੀ। ਸੱਚੇ ਪਾਤਸ਼ਾਹ ਮਹਾਰਾਜ ਬਾਣੀ ਵਿੱਚ ਕਹਿੰਦੇ ਆ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹੋਣਾ ਤੂੰ ਨਾ ਛੁੱਟਹਿ ਨਿਕਟ ਨਾ ਜਾਇਓ ਦੂਤ। ਧਰਮ ਰਾਜੇ ਨੇ ਕਿਹਾ, ਜਿੱਥੇ ਸਾਧੂ ਭਜਨ ਕਰਦੇ, ਜਿੱਥੇ ਸਤਸੰਗਤ ਹੁੰਦੀ ਹੈ, ਐ ਜਮਦੂਤੋ ਉੱਥੇ ਨਾ ਕਿਤੇ ਚਲੇ ਜਾਇਓ, ਨਾ ਤਾਂ ਤੁਸੀਂ ਫਿਰ ਭੱਜੇ ਛੁੱਟੋਗੇ, ਨਾ ਇਹ ਧਰਮ ਪੂਰੀ ਭੱਜੀ ਹੋਈ ਛੁੱਟ ਸਕੇਗੀ। ਜਿੱਥੇ ਸਤਸੰਗਤ ਦਾ ਕਰਮ ਜਿਹਨੇ ਬੀਜੇ ਆਏ, ਸਤਸੰਗਤ ਜੀ ਦਰਗਾਹ ਦੇ ਅੰਦਰ ਉਹ ਉਗਾਹੀ ਦਿੰਦਾ ਹੈ। ਚੰਗੇ ਭਲੇ ਕਰਮ ਜਿਹੜੇ ਆ ਉਹ ਜੀਵ ਦੇ ਨਾਮ ਨਾਲ ਚੱਲਦੇ ਨੇ। ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਾਹ ਆਏ ਕੰਮ, ਉਹ ਦਰਗਾਹ ਦੇ ਅੰਦਰ ਕੰਮ ਆਉਂਦੇ, ਭੋਗੇ ਹੋਏ ਵਕਾਰ ਨਹੀਂ ਦਰਗਾਹ ਦੇ ਅੰਦਰ ਕੰਮ ਆਉਂਦੇ। ਸਰੀਰ ਦੇ ਜਿੰਨੇ ਵੀ ਸੁੱਖ ਭੋਗੇ ਆ, ਇਹ ਕੋਈ ਵੀ ਦਰਗਾਹ ਦੇ ਅੰਦਰ ਸਾਥ ਨਹੀਂ ਚੱਲਦੇ, ਨਾਲ ਨਹੀਂ ਚੱਲਦੇ। ਇਹ ਤਾਂ ਸਗੋਂ ਇਹਨਾਂ ਦੇ ਬਦਲੇ ਤਾਂ ਸਜਾਵਾਂ ਹੀ ਸਗੋਂ ਮਿਲਦੀਆਂ। ਪਾਪ ਕਰਮ ਦੇ ਕਰਨ ਕਰਕੇ ਚੰਗੇ ਕਰਮ ਜਿਹੜੇ ਆ ਉਹ ਦਰਗਾਹ ਦੇ ਅੰਦਰ ਸਾਥ ਦਿੰਦੇ ਹਨ।
ਦਾ ਦਰਿਆ ਵੈ ਕੰਨੇ ਬਗਲਾ ਬੈਠਾ ਕੀਲ ਕਰੇ।
ਬਾਬਾ ਫਰੀਦ ਸਾਹਿਬ ਜੀ ਪਾਕ ਪੱਟਣ ਦੇ ਸ਼ਹਿਰ ਦੇ ਬਾਹਰ ਬਾਰ ਦਰਿਆ ਦੇ ਕੰਢੇ ਕੰਢੇ ਤੁਰੇ ਜਾਂਦੇ ਸਨ ਤਾਂ ਕੀ ਵੇਖਦੇ ਆ ਕਿ ਇੱਕ ਬਗਲਾ ਏ ਉਹ ਦਰਿਆ ਦੇ ਕੰਢੇ ਤੇ ਬੈਠਾ ਹੋਇਆ ਨਾ ਕੇਲ ਕਰ ਰਿਹਾ ਕ੍ਰੀੜਾ ਕਰ ਰਿਹਾ। ਫਰੀਦਾ ਦਰਿਆ ਵੈ ਕੰਨੇ ਬਗਲਾ ਬੈਠਾ ਕੇਲ ਕਰੇ। ਕੀ ਕੇਲ ਕਰਦਾ ਏ ਕਿ ਇੱਕ ਲੱਤ ਦੇ ਭਾਰ ਖਲੋਤਾ ਅੱਖਾਂ ਬੰਦ ਕਰਕੇ ਇਉਂ ਲੱਗ ਰਿਹਾ ਏ ਬੜਾ ਭਗਤ ਏ। ਪਰ ਜਦੋਂ ਉਹਦੇ ਮੱਛੀ ਨੇੜੇ ਆਈ ਨਾ ਉਹਨੇ ਚੁੰਝ ਨਾਲ ਮੱਛੀ ਪਕੜ ਲਈ ਤੇ ਫਿਰ ਉੱਚੀ ਸੁੱਟ ਸੁੱਟ ਕੇ ਉਸਨੂੰ ਬੋਚਣ ਲੱਗ ਪਿਆ ਖੁਸ਼ੀ ਦੇ ਨਾਲ। ਬਾਬਾ ਫਰੀਦ ਸਾਹਿਬ ਜੀ ਨੂੰ ਬੈਰਾਗ ਆ ਗਿਆ ਉਸ ਵੱਲ ਵੇਖ ਕੇ ਤਾਂ ਇਹ ਸ਼ਲੋਕ ਉਚਾਰਦੇ ਹਨ। ਇਸ ਪ੍ਰਕਾਰ ਕਹਿੰਦੇ ਫਰੀਦਾ ਦਰਿਆ ਵੈ ਕੰਨੇ ਬਗਲਾ ਬੈਠਾ ਕੇਲ ਕਰੇ। ਇਹ ਦਰਿਆ ਦੇ ਕੰਢੇ ਤੇ ਬੈਠਾ ਹੋਇਆ ਬਗਲਾ ਕੇਲ ਕ੍ਰੀੜਾ ਕਰ ਰਿਹਾ ਹੈ।
ਕੇਲ ਕਰਿੰਦੇ ਹੰਝਨੋ ਚਿੰਤੇ ਬਾਜ ਪਏ।
ਉਹ ਕੇਲ ਕ੍ਰੀੜਾ ਕਰ ਰਿਹਾ ਸੀ ਮੱਛੀ ਨੂੰ ਉੱਚੀ ਸੁੱਟ ਸੁੱਟ ਕੇ ਬੋਚ ਰਿਹਾ ਸੀ ਤੇ ਉੱਤੋਂ ਆਕਾਸ਼ ਵਿੱਚੋਂ ਇੱਕ ਬਾਜ ਆਇਆ ਉਹਨੇ ਐਸਾ ਪਹੁੰਚਾ ਮਾਰਿਆ ਕਿ ਸਮੇਤ ਮੱਛੀ ਦੇ ਬਗਲੇ ਨੂੰ ਆਪਣੇ ਪਹੁੰਚੇ ਵਿੱਚ ਉਡਾ ਕੇ ਲੈ ਗਿਆ ਮਾਰ ਦਿੱਤਾ ਉਸਨੇ ਬਗਲੇ ਨੂੰ। ਕਹਿੰਦੇ ਨੇ ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ। ਅਚਿੰਤਾ ਬਾਜ ਜਿਹੜਾ ਉੱਤੋਂ ਆ ਕਰਕੇ ਪੈ ਗਿਆ ਉਸਨੂੰ ਚੇਤੇ ਹੀ ਨਹੀਂ ਸੀ।
ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ।
ਉਸ ਰੱਬ ਦੇ ਅੱਲਾ ਦੇ ਭੇਜੇ ਹੋਏ ਬਾਜ ਜਿਸ ਸਮੇਂ ਪੈ ਗਿਆ ਨਾ ਆ ਕੇ ਬਾਜ ਤਾਂ ਉਹ ਕੇਲਾਂ ਕਰੀੜਾਂ ਜਿਹੜੀਆਂ ਸੀ ਸਾਰੀਆਂ ਵਿਸਰ ਗਈਆਂ। ਉਹ ਖੇਡਾਂ ਭੁੱਲੀ ਗਈਆਂ ਜਿਹੜੀਆਂ ਖੁਸ਼ੀ ਨਾਲ ਕਰ ਰਿਹਾ ਸੀ।
ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ।
ਜਿਹੜੀਆਂ ਉਹਨੂੰ ਮਨ ਵਿੱਚ ਚੇਤੇ ਨਹੀਂ ਸੀ ਬਗਲੇ ਨੂੰ ਉਹ ਗੱਲਾਂ ਰੱਬ ਨੇ ਬਣਾ ਦਿੱਤੀਆਂ। ਭਾਵ ਉਹਨੂੰ ਥੋੜਾ ਪਤਾ ਸੀ ਕਿ ਉਤੋਂ ਬਾਜ ਆ ਕੇ ਪੈ ਜਾਵੇਗਾ। ਇਸ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਅਸਲ ਵਿੱਚ ਜੀਵ ਨੂੰ ਇਹ ਬੈਰਾਗਮਈ ਉਪਦੇਸ਼ ਦਿੰਦੇ। ਕਹਿੰਦੇ ਨੇ ਫਰੀਦਾ ਦਰਿਆ ਵੈ ਕੰਨੇ ਬਗਲਾ ਬੈਠਾ ਕੇਲ ਕਰੇ। ਇਹ ਸੰਸਾਰ ਰੂਪੀ ਵਗਦੇ ਦਰਿਆ ਦੇ ਕੰਢੇ ਦੇ ਉੱਤੇ ਜੀਵ ਰੂਪੀ ਬਗਲਾ ਬੈਠਾ ਹੋਇਆ ਕਲੇਲ ਕ੍ਰੀੜਾ ਕਰਦਾ ਹੈ। ਤੇ ਸਤਸੰਗ ਜੀ ਇਹ ਦਰਿਆ ਦੇ ਅੰਦਰ ਨਾ ਪਦਾਰਥਾਂ ਰੂਪੀ ਪਾਣੀ ਭਰਿਆ ਹੋਇਆ ਹੈ। ਜੀਵ ਇਸ ਦਰਿਆ ਰੂਪੀ ਕੰਢੇ ਤੇ ਬੈਠ ਕਰਕੇ ਕ੍ਰੀੜਾ ਕੀ ਕਰਦਾ ਹੈ ਕਿ ਆਪਣੀ ਬਿਰਤੀ ਰੂਪੀ ਚੁੰਝ ਦੇ ਨਾਲ ਮਾਇਆ ਰੂਪੀ ਮੱਛੀਆਂ ਨੂੰ ਪਕੜਦਾ ਹੈ। ਫਰੀਦਾ ਦਰਿਆ ਵੈ ਕੰਨੇ ਬਗਲਾ ਬੈਠਾ ਕੇਲ ਕਰੇ। ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ। ਅਚਿੰਤਾ ਬਾਜ ਕੀ ਹੈ ਮੌਤ। ਮੌਤ ਰੂਪੀ ਬਾਜ ਆ ਕਰਕੇ ਫਿਰ ਪੈ ਜਾਂਦੇ। ਨਹੀਂ ਪਤਾ ਜੀਵ ਨੂੰ ਕਿ ਮੇਰੀ ਖਬਰੇ ਮੌਤ ਕਦੋਂ ਆ ਜਾਣੀ ਹੈ। ਪਰ ਮਾਇਆ ਵਿੱਚ ਕਿੰਨੀਆਂ ਕ੍ਰੀੜਾ ਕਰਦਾ ਹੈ ਆਪਣੀ ਬਿਰਤੀ ਰੂਪੀ ਚੁੰਝ ਦੇ ਨਾਲ ਮਾਇਆ ਰੂਪੀ ਮੱਛੀਆਂ ਦੇ ਚੁਗਣ ਵਿੱਚ ਹੀ ਉਹਨਾਂ ਨੂੰ ਉੱਚੀ ਉੱਚੀ ਸੁੱਟ ਕੇ ਬੋਚਣ ਵਿੱਚ ਹੀ ਲੱਗਾ ਰਹਿੰਦਾ। ਮਾਇਆ ਦੇ ਰੰਗ ਤਮਾਸ਼ਿਆਂ ਵਿੱਚ ਹੀ ਇਸਦਾ ਮਨ ਜਿਹੜਾ ਉਹ ਜੁੜਿਆ ਰਹਿੰਦਾ ਹੈ। ਇਸ ਪ੍ਰਕਾਰ ਕਹਿੰਦੇ ਨੇ ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਜਦੋਂ ਮੌਤ ਰੂਪੀ ਬਾਜ ਆ ਕੇ ਪੈਂਦੇ ਆ ਉਦੋਂ ਸਾਰੀਆਂ ਕੇਲਾਂ ਕਰੀੜਾਂ ਜਿਹੜੀਆਂ ਨਾ ਮਾਇਆ ਦੀਆਂ ਉਹ ਵਿਸਰ ਜਾਂਦੀਆਂ ਨੇ। ਫਿਰ ਸਾਰੀ ਮਾਇਆ ਦੇ ਪਦਾਰਥ ਕੌੜੇ ਕੌੜੇ ਜੇ ਲੱਗਣ ਲੱਗ ਪੈਂਦੇ ਆ ਕਿਉਂਕਿ ਨਾਲ ਨਹੀਂ ਨਾ ਜਾਂਦੇ। ਉਸ ਸਮੇਂ ਸੋਚ ਕੇ ਬੜਾ ਪਛਤਾਉਂਦਾ ਏ ਕਿ ਮੈਂ ਆਹ ਕੀ ਕੀਤਾ ਏ, ਮੇਰੇ ਨਾਲ ਤਾਂ ਕੁਝ ਵੀ ਨਹੀਂ ਜਾ ਰਿਹਾ। ਫਿਰ ਉਸਨੂੰ ਬਹੁਤ ਜ਼ਿਆਦਾ ਪਛਤਾਵਾ ਲੱਗਦਾ ਹੈ। ਫਿਰ ਸਾਰੀਆਂ ਕੇਲਾਂ ਕਰੀੜਾਂ ਜਿਹੜੀਆਂ ਨਾ ਵਿਸਰ ਜਾਂਦੀਆਂ ਹਨ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਜਿਹੜੀਆਂ ਗੱਲਾਂ ਮਨ ਵਿੱਚੋਂ ਭੁਲਾ ਹੀ ਛੱਡੀਆਂ ਸੀ ਕਿ ਮੇਰੀ ਮੌਤ ਵੀ ਆ ਜਾਵੇਗੀ, ਮੈਂ ਮਰ ਕੇ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਹੈ, ਇਹ ਜਿਹੜੀ ਗੱਲ ਵਿਸਾਰ ਦਿੱਤੀ ਸੀ ਉਹ ਗੱਲ ਅੱਲਾ ਨੇ ਬਣਾ ਦਿੱਤੀ। ਵੇਖ ਲਾ ਉਹ ਸਮਾਂ ਆ ਗਿਆ ਕਿਉਂਕਿ ਸਾਹੇ ਲਿਖੇ ਨਾ ਚੱਲਣੀ। ਬਾਬਾ ਫਰੀਦ ਸਾਹਿਬ ਨੇ ਸ਼ਲੋਕਾਂ ਦੇ ਆਰੰਭ ਵਿੱਚ ਕਿਹਾ ਕਿ ਉਹ ਸਾਹਾ ਉਹ ਸਮਾਂ ਲਿਖਿਆ ਹੋਇਆ ਚਲਾਇਮਾਨ ਨਹੀਂ ਹੋਵੇਗਾ। ਜਿੰਦੂ ਉਹ ਸਮਝਾਏ ਜਿੰਦ ਬਹੁਟੀ ਮਰਨ ਵਰ ਲੈ ਜਾ ਸੀ ਪਰਣਾਏ। ਵੇਖ ਲੈ ਇੱਕ ਦਿਨ ਕਾਲ ਰੂਪੀ ਲਾੜੇ ਨੇ ਤੇਰੀ ਜਿੰਦ ਰੂਪੀ ਵਹੁਟੀ ਨੂੰ ਪਰਣਾ ਕੇ ਵਿਆਹ ਕੇ ਲੈ ਜਾਣਾ ਹੈ। ਉਹ ਜਿਹੜੀਆਂ ਤੂੰ ਗੱਲਾਂ ਵਿਸਾਰ ਦਿੱਤੀਆਂ ਇੱਕ ਦਿਨ ਉਹ ਗੱਲਾਂ ਆ ਬਣਨ ਗਈਆਂ।
ਚੇਤਨ ਚੇਤੇ ਸਨ ਸੋ ਗਾਲੀ ਰੱਬ ਕੀਆਂ,
ਜਿਹੜੀਆਂ ਗੱਲਾਂ ਤੈਨੂੰ ਮਨ ਵਿੱਚ ਚੇਤੇ ਤੱਕ ਨਹੀਂ ਸਨ, ਮੌਤ ਨੂੰ ਵਿਸਾਰ ਦਿੱਤਾ ਸੀ, ਉਹ ਗੱਲਾਂ ਰੱਬ ਨੇ ਅੱਲਾ ਨੇ ਬਣਾ ਦਿੱਤੀਆਂ। ਸਮਾਂ ਆ ਗਿਆ ਅੰਤ ਦਾ,
ਸਾਡੇ ਤ੍ਰੈ ਮਨ ਦੇ ਹੁਰੀ ਚੱਲੈ ਪਾਣੀ ਅੰਨ,
ਤੇ ਸਾਡੇ ਤਿੰਨ ਮਨ ਦੀ ਤੇਰੀ ਜਿਹੜੀ ਦੇਹਰੀ ਹੈ ਸਰੀਰ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਚੱਲੈ ਪਾਣੀ ਅੰਨ, ਪਾਣੀ ਤੇ ਅੰਨ ਦੇ ਆਸਰੇ ਤੇ ਇਹ ਸਰੀਰ ਦੀ ਜਿਹੜੀ ਹੈ ਇਸ ਪ੍ਰਕਾਰ ਪ੍ਰਕਿਰਿਆ ਉਹ ਚੱਲ ਰਹੀ ਹੈ। ਜੇ ਪਾਣੀ ਨਾ ਪੀਵੀਏ ਤਾਂ ਸਰੀਰ ਦੀ ਪ੍ਰਕਿਰਿਆ ਨਹੀਂ ਚੱਲਦੀ, ਅੰਨ ਨਾ ਖਾਈਏ ਤਾਂ ਵੀ ਸਰੀਰ ਦੀ ਪ੍ਰਕਿਰਿਆ ਨਹੀਂ ਚੱਲਦੀ ਸਹੀ ਢੰਗ ਨਾਲ। ਕਹਿੰਦੇ ਨੇ ਤਿੰਨ ਮਨ ਦੀ ਜਿਹੜੀ ਦੇਹਰੀ ਸਰੀਰ ਹੈ ਨਾ, ਇਹ ਪਾਣੀ ਤੇ ਅੰਨ ਦੇ ਆਸਰੇ ਤੇ ਚੱਲ ਰਿਹਾ ਹੈ।
ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ,
ਆਸਾਂ ਦਾ ਬੱਝਿਆ ਹੋਇਆ ਇਹ ਜੀਵ ਸੰਸਾਰ ਦੇ ਅੰਦਰ ਆਉਂਦਾ ਹੈ। ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਆਸਾਂ ਦਾ ਬੱਝਿਆ ਹੋਇਆ ਜੀਵ ਸੰਸਾਰ ਦੇ ਅੰਦਰ ਜਿਉਂਦਾ ਰਹਿੰਦਾ ਹੈ। ਜੇ ਭਲਾ ਆਸ ਨਾ ਕਰੇ, ਇੱਛਾ ਨਾ ਕਰੇ ਤਾਂ ਕਹਿੰਦਾ ਜਿਉਣ ਦਾ ਕੀ ਪ੍ਰਯੋਜਨ ਹੈ। ਉਹਨੂੰ ਇਉਂ ਮਹਿਸੂਸ ਹੁੰਦਾ ਕਿ ਜਿਵੇਂ ਜੀਵਨ ਦਾ ਕੋਈ ਪ੍ਰਯੋਜਨ ਹੀ ਨਹੀਂ ਰਿਹਾ, ਆਸਾਂ ਹੀ ਲੱਗੀਆਂ ਰਹਿੰਦੀਆਂ ਸਦਾ ਵਾਸਤੇ। ਅੱਗੇ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਕਰਾਂਗੇ, ਇਸ ਤਰ੍ਹਾਂ ਹੋਵੇਗਾ, ਸਦਾ ਹੀ ਆਸਾਂ ਦੇ ਅੰਦਰ ਬੱਝਾ ਰਹਿੰਦਾ ਹੈ।
ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ,
ਮਲਕਲ ਧਰਮ ਰਾਜੇ ਦੀ ਭੇਜੀ ਹੋਈ ਮੌਤ, ਮਲਕਲ ਤੋਂ ਅਰਥ ਹੁੰਦਾ ਅਵਸ਼ ਪਰ ਅਵਸ਼, ਜ਼ਰੂਰ ਪਰ ਜ਼ਰੂਰ ਮੌਤ ਤਾਂ ਆ ਹੀ ਜਾਣੀ ਹੈ। ਸਭ ਦਰਵਾਜੇ ਭੰਨ, ਸਾਰੇ ਇੰਦਰਿਆਂ ਰੂਪੀ ਦਰਵਾਜਿਆਂ ਨੂੰ ਭੰਨਦੀ ਹੋਈ ਆ ਕਰਕੇ ਉਹ ਤੈਨੂੰ ਤੇਰੇ ਪ੍ਰਾਣਾਂ ਨੂੰ ਕੱਢ ਲਵੇਗੀ। ਕਹਿੰਦੇ ਨੇ ਕਿ ਜੀਵ ਦੇ ਸਵਾਸਾਂ ਰਾਹੀਂ ਜਮ ਅੰਦਰ ਸੂਖਸ਼ਮ ਰੂਪ ਵਿੱਚ ਪ੍ਰਵੇਸ਼ ਕਰਦੇ ਆ ਤੇ ਅੰਦਰ ਜਾ ਕੇ ਸੂਖਸ਼ਮ ਸਰੀਰ ਨੂੰ ਪਕੜ ਲੈਂਦੇ ਆ। ਇਹ ਜਿਹੜਾ ਸਾਡਾ ਬਾਹਰੀ ਸਰੀਰ ਹੈ, ਸਥੂਲ ਸਰੀਰ ਹੈ, ਇਹ ਸਾਡਾ ਅਸਲ ਰੂਪ ਨਹੀਂ, ਇਹ ਤਾਂ ਸਾਡੀ ਰੂਹ ਨੂੰ ਪਾਉਣ ਵਾਸਤੇ ਕੱਪੜਾ ਮਿਲਿਆ ਹੋਇਆ ਹੈ। ਬਾਹਰੋਂ ਜੋ ਸਾਨੂੰ ਦਿਖਾਈ ਪੈ ਰਿਹਾ ਹੈ ਇਹ ਸਾਡਾ ਰੂਪ ਨਹੀਂ ਹੈ, ਸਾਡਾ ਅਸਲ ਸਰੂਪ ਕੁਝ ਹੋਰ ਹੈ। ਜਿੰਨਾ ਵੀ ਬੁਰਾ ਕਰਮ ਕਰਦਾ ਰਹੇ ਉਹ ਅੰਦਰਲਾ ਸਰੂਪ ਓਨਾ ਹੀ ਕਰੂਪ ਹੋ ਜਾਂਦਾ ਹੈ, ਓਨਾ ਹੀ ਭੈੜਾ ਹੋ ਜਾਂਦਾ ਹੈ। ਜਿੰਨੇ ਚੰਗੇ ਕਰਮ ਕਰਦਾ, ਭਲੇ ਕਰਮ ਕਰਦਾ ਹੈ, ਉਹ ਅੰਦਰਲਾ ਸੂਖਸ਼ਮ ਸਰੀਰ ਓਨਾ ਹੀ ਪਵਿੱਤਰ ਹੋ ਜਾਂਦਾ ਹੈ। ਇਸ ਪ੍ਰਕਾਰ ਇਹ ਸੂਖਸ਼ਮ ਸਰੀਰ ਜਿਹੜਾ ਹੈ ਨਾ, ਉਹ ਜਮ ਕੱਢ ਲੈਂਦੇ ਹੈ ਸਵਾਸਾਂ ਰਾਹੀਂ ਅੰਦਰ ਪ੍ਰਵੇਸ਼ ਹੋ ਕਰਕੇ। ਮਲਕਲ ਮੌਤ ਜਾਂ ਆਵਸੀ, ਮਲਕਲ ਧਰਮ ਰਾਜੇ ਦੀ, ਮਲਕਲ ਅਵਸ਼ ਪਰ ਅਵਸ਼ ਮੌਤ ਆ ਜਾਵੇਗੀ। ਸਭ ਦਰਵਾਜੇ ਭੰਨ, ਸਾਰੇ ਇੰਦਰੀਆਂ ਰੂਪੀ ਦਰਵਾਜਿਆਂ ਨੂੰ ਉਹ ਭੰਨ ਦੇਵੇਗੀ।
ਨਾ ਪਿਆਰਿਆ ਭਾਈਆਂ ਅੱਗੇ ਦਿੱਤਾ ਬੰਨ,
ਜਿਹੜੇ ਭਾਈ ਤੇਰੇ ਨਾਲ ਬੜਾ ਪਿਆਰ ਕਰਦੇ ਆ ਨਾ, ਜਿਹੜੇ ਤੂੰ ਸਮਝਦਾ ਹੈ ਕਿ ਬੜੇ ਹੀ ਮੇਰੇ ਸਹਾਇਤਾ ਕਰਨ ਵਾਲੇ ਨੇ, ਹਰ ਥਾਂ ਤੇ ਮੇਰੇ ਨਾਲ ਖਲੋਣ ਵਾਲੇ ਨੇ, ਵੇਖ ਲੈ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਉਹਨਾਂ ਤੈਨੂੰ ਫਿਰ ਬੰਨ ਕਰਕੇ ਨਾ ਅੱਗੇ ਇਸ ਪ੍ਰਕਾਰ ਭਾਵ ਕਬਰ ਤੇ ਦਬਾਉਣ ਵਾਸਤੇ ਤੁਰ ਪੈਣਾ, ਜਲਾਉਣ ਵਾਸਤੇ ਤੇ ਸਮੇਂ ਤੁਰ ਪੈਣਾ ਹੈ। ਜਦੋਂ ਇਸ ਪ੍ਰਕਾਰ ਜੀਵ ਚੜ੍ਹਾਈ ਕਰ ਜਾਂਦਾ ਹੈ, ਕਬੀਰ ਸਾਹਿਬ ਜੀ ਵੀ ਕਹਿੰਦੇ ਮੁੜ ਕੇ ਫਿਰ ਚਾਰ ਸਫੇਰਿਓ ਆਵਾਜ਼ਾਂ ਆਉਂਦੀਆਂ, ਕਾਢੋ ਕਾਢੋ ਹੋਈ ਕੱਢੋ ਭਈ, ਛੇਤੀ ਜਨਾਜ਼ਾ ਲੈ ਚੱਲੋ, ਛੇਤੀ ਅਰਥੀ ਕੱਢ ਲਵੋ, ਬਦਬੋ ਆਉਣ ਲੱਗ ਜਾਵੇਗੀ। ਤਾਂ ਫਿਰ ਸੋਚਦੇ ਆ ਕਿ ਫਲਾਨਾ ਨਹੀਂ ਆਇਆ, ਉਸਨੇ ਅਜੇ ਤੱਕ ਮੂੰਹ ਨਹੀਂ ਵੇਖਿਆ, ਇਸ ਤਰ੍ਹਾਂ ਮੋਹ ਦੀਆਂ ਗੱਲਾਂ ਕਰਦੇ ਆ। ਚਾਰ ਸਫੇਰਿਓ ਫਿਰ ਜਿਹੜੇ ਭਾਈ ਜਾਣਾ ਨਾ, ਖਟੀਆ ਲੈ ਗਏ ਭਾਈ, ਉਹ ਸਾਰੇ ਆਪਣੇ ਮੋਢਿਆਂ ਤੇ ਤੇਰੀ ਅਰਥੀ ਜਿਹੜੀ ਆ ਉਠਾ ਲੈਣਗੇ।
ਵੇਖੋ ਬੰਦਾ ਚੱਲਿਆ ਚੌਂ ਜਾਣਿਆਂ ਦੇ ਕੰਨ,
ਬਾਬਾ ਫਰੀਦ ਸਾਹਿਬ ਕਹਿੰਦੇ ਵੇਖ ਲਓ ਇਹ ਜੇ ਬੰਦਾ ਜਿਹੜਾ ਅੱਜ ਚਾਰ ਜਾਣਿਆਂ ਦੇ ਮੋਢਿਆਂ ਤੇ ਜਾ ਰਿਹਾ ਹੈ, ਕਦੇ ਇਹ ਕਿਸੇ ਨੂੰ ਸਮਝਦਾ ਹੀ ਨਹੀਂ ਸੀ, ਆਪਣੇ ਆਪ ਨੂੰ ਹੀ ਰੱਬ ਹੀ ਸਮਝਦਾ ਸੀ, ਅੱਲਾ ਹੀ ਸਮਝਦਾ ਸੀ ਆਪਣੇ ਆਪ ਨੂੰ, ਕਿਸੇ ਦੀ ਗੱਲ ਹੀ ਨਾ ਸੀ ਸੁਣਦਾ। ਵੇਖੋ ਬੰਦਾ ਚੱਲਿਆ, ਵੇਖ ਲਓ ਇਹ ਜੇ ਬੰਦਾ ਜਿਹੜਾ ਚੱਲਿਆ ਹੁਣ ਚੌਂ ਜਣਿਆਂ ਦੇ ਕੰਨ, ਚੌਹਾਂ ਦੇ ਮੋਢਿਆਂ ਤੇ ਉਠਾਇਆ ਹੋਇਆ ਚੱਲ ਰਿਹਾ। ਕਹਿੰਦੇ ਮਰਨ ਤੋਂ ਬਾਅਦ ਦੇਹੀ ਹੋਰ ਭਾਰੀ ਹੋ ਜਾਂਦੀ, ਕਈਆਂ ਕਈਆਂ ਬੰਦਿਆਂ ਕੋਲੋਂ ਵੀ ਜਿਹੜੀ ਆ ਨਾ, ਦੋ ਚਾਰ ਜਾਣਿਆਂ ਕੋਲ ਲੱਗ ਕੇ ਵੀ ਦੇਹੀ ਜਿਹੜੀ ਆ ਉਹ ਇੱਧਰ ਉੱਧਰ ਹੋਣੀ ਮੁਸ਼ਕਲ ਹੋ ਜਾਂਦੀ। ਵੇਖ ਲਓ ਇਹ ਦੇਹੀ, ਇਹਦੀ ਹਾਲਤ ਕੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਹੁਣ ਇਹਦੇ ਕੋਲ ਆਪ ਤਾਂ ਕੀ ਤੁਰਨਾ, ਇਹ ਜਾਨ ਹੀ ਜਿਹੜੀ ਨਿਕਲ ਗਈ ਹੈ, ਹੁਣ ਚੌਂ ਜਣਿਆਂ ਦੇ ਮੋਢਿਆਂ ਦੇ ਉੱਤੇ ਜਾ ਰਿਹਾ ਹੈ। इस प्रकार महाराज बाणी विच कहिंदे ने माटी को पुत्रा कैसे नचत है, देखै देखै सुने बोले दौरे फिरत है। ये माया ये सबल करके ये जिहड़ा शरीर है ना मिट्टी का पुतला है। सच्चे पातशाह महाराज कहिंदे ने अखां नाल देखदा है, मूंह नाल बोलदा है, ते पैरां नाल दौड़िया फिरदा है। माटी को पुत्रा कैसे नचत है, ये मिट्टी का ही पुतला है, किस तरह नच रहा है। महाराज सच्चे पातशाह जी कहिंदे ने जदों इहनूं कोई लाभ प्राप्त हुंदा है तां बड़ा हसदा है, माया गई तब रोवन लगता है, उदों इह रोण लग जांदा है। इस प्रकार की हालत है शरीर की, इहनूं मिट्टी का पुतला कहा महाराज ने। सूक्ष्म शरीर विच होने करके तां बड़ा ही अहंकार करदा है, अपने शरीर का बड़ा माण करदा है। बाबा फरीद साहब जी कहिंदे ने वेख लो इहदी हालत की है, अंत दे समय चौं जणियां दे मोढ़ियां ते चक्किया होया जा रहा है।
रीदा अमल जे कीते दुनी विच दरगह आए कम।
कहिंदे ने चंगे अमल दुनिया विच कीते होण, संसार विच जप तप साधना रूपी चंगे अमल कीते होण, अमृत वेले उठ के जपिया होवे नाम, सतसंगत कीती है, भजन करदे हो, तां इह चंगे जिहड़े अमल है ना ਇਹ ਫਿਰ ਦਰਗਾਹ ਦੇ ਅੰਦਰ ਕੰਮ ਆਉਂਦੇ ਆ ਜੀਵ ਦੇ। ਜਪਿਆ ਹੋਇਆ ਨਾਮ, ਕੀਤੀ ਹੋਈ ਅੱਲਾਹ ਦੀ ਇਬਾਦਤ ਦਰਗਾਹ ਦੇ ਅੰਦਰ ਕੰਮ ਆਉਂਦੀ ਹੈ।
ਫਰੀਦਾ ਹੋ ਬਲਹਾਰੀ ਤੈਨਾ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ।
ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਅਸੀਂ ਉਹਨਾਂ ਪੰਛੀਆਂ ਤੋਂ ਬਲਹਾਰ ਕੁਰਬਾਨ ਜਾਂਦੇ ਹਾਂ ਜਿਹੜੇ ਜੰਗਲਾਂ ਦੇ ਵਿੱਚ ਵਾਸ ਕਰਦੇ ਨੇ।
ਕੱਕਰ ਚੁਗਨ ਥਲ ਵਸਨ ਰੱਬ ਨਾ ਛੋਡਣ ਪਾਸ।
ਉਹ ਕੰਕਰ ਆਦਿਕ ਚੁਗਦੇ ਆ ਤੇ ਥਲ ਤੇ ਹੀ ਉੱਥੇ ਹੀ ਰੁੱਖਾਂ ਆਦਿਕ ਤੇ ਹੀ ਆਪਣਾ ਵਾਸਾ ਕਰ ਲੈਂਦੇ ਆ, ਧਰਤੀ ਤੇ ਹੀ ਉਹ ਸੌ ਲੈਂਦੇ ਆ, ਤੇ ਰੱਬ ਨਾ ਛੋਡਣ ਪਾਸ, ਫਿਰ ਵੀ ਅੱਲਾ ਦਾ ਪਾਸਾ ਨਹੀਂ ਛੱਡਦੇ, ਪਾਪ ਅੱਲਾ ਦਾ ਨਾਮ ਜਪਦੇ ਆ ਪਕਸ਼ੀ ਆਦਿਕ ਵੀ। ਇਸ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਹਉ ਬਲਹਾਰੀ ਤਿੰਨ ਪੰਖੀਆਂ। ਉਹ ਪੰਛੀ ਕੌਣ ਨੇ? ਮਹਾਤਮਾ ਮਹਾਂਪੁਰਸ਼ ਜਿਹੜੇ ਸਾਧ ਸੰਗਤ ਜੀ ਉੱਚੀਆਂ ਮੰਡਲਾਂ ਦੀਆਂ ਉਡਾਰੀਆਂ ਭਰਦੇ, ਜਿਨ੍ਹਾਂ ਦੀ ਸਮਾਧੀ ਲੱਗ ਜਾਂਦੀ ਹੈ ਵਿਹਾਰ ਕਰਦਿਆਂ ਹੋਇਆਂ, ਜਿਨ੍ਹਾਂ ਨੂੰ ਸਾਰਿਆਂ ਦੇ ਵਿੱਚ ਵਾਹਿਗੁਰੂ ਦਾ ਹੀ ਰੂਪ ਦਿਖਾਈ ਦਿੰਦਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਹਉ ਬਲਹਾਰੀ ਤਿੰਨ ਪੰਖੀਆਂ। ਉਹਨਾਂ ਐਸੇ ਨਾਮ ਰਸੀ ਰਸੀਏ ਮਹਾਂਪੁਰਸ਼ਾਂ ਤੋਂ ਅਸੀਂ ਬਲਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਜੰਗਲ ਜਿੰਨਾ ਵਾਸ, ਜਿਹੜੇ ਇਸ ਪ੍ਰਕਾਰ ਸਾਰੇ ਸੰਸਾਰ ਨੂੰ ਹੀ ਜਿਨ੍ਹਾਂ ਨੇ ਜੰਗਲ ਵਾਂਗ ਉਜਾੜ ਸਮਝ ਲਿਆ ਕਿ ਬਸ ਇਹ ਸੰਸਾਰ ਉਜਾੜ ਹੀ ਹੈ, ਵਾਹਿਗੁਰੂ ਦਾ ਨਾਮ ਹੀ ਇੱਕ ਸਭ ਤੋਂ ਉੱਤਮ ਹੈ, ਬਾਕੀ ਸੰਸਾਰ ਉਹਨਾਂ ਦੇ ਭਾਅ ਦੀ ਉਜਾੜ ਬਣ ਜਾਂਦਾ ਹੈ। ਇਸ ਪ੍ਰਕਾਰ ਉਹ ਸੰਸਾਰ ਨੂੰ ਹੀ ਬਣ ਸੇ ਸਦਨ ਸਗਲ ਕਰ ਸਮਝੋ, ਇਹ ਸਾਰੇ ਸੰਸਾਰ ਨੂੰ ਹੀ ਉਹ ਬਣ ਜੰਗਲ ਦੀ ਤਰ੍ਹਾਂ ਸਮਝ ਲੈਂਦੇ ਹੈ। ਕਹਿੰਦੇ ਨੇ ਬਨ ਪਿਹਾਵ ਲੈ ਇੱਕ ਸਾਥੀ ਲੱਦਮ ਦੁੱਖ ਹਰਦਾ ਹਰ ਨਾਮ। ਐਸੇ ਮਹਾਤਮਾ ਜਿਹੜੇ ਸਾਰੇ ਸੰਸਾਰ ਨੂੰ ਬੜਾ ਪੈਦਾਇਕ ਜੰਗਲ ਸਮਝਦੇ, ਬਨ ਪਿਹਾਵ ਲੈ ਇੱਕ ਸਾਥੀ ਲੱਦਮ, ਕਹਿੰਦੇ ਐਸੇ ਭਿਆਨਕ ਸੰਸਾਰ ਰੂਪੀ ਜੰਗਲ ਦੇ ਵਿੱਚ ਇੱਕੋ ਹੀ ਸਾਥੀ ਲੱਭਿਆ ਕਿਹੜਾ? ਦੁੱਖ ਹਰਦਾ ਹਰ ਨਾਮ, ਇਹ ਹਰੀ ਤੇਰਾ ਨਾਮ ਹੀ ਹੈ ਦੁੱਖਾਂ ਨੂੰ ਹਰਨ ਵਾਲਾ, ਇਹ ਅੱਲਾ ਤੇਰਾ ਨਾਮ ਹੀ ਹੈ, ਵਾਹਿਗੁਰੂ ਤੇਰਾ ਨਾਮ ਹੀ ਹੈ, ਹੋਰ ਕੋਈ ਵੀ ਸਾਥੀ ਨਹੀਂ ਹੈ ਸੰਸਾਰ ਦੇ ਅੰਦਰ। ਹਾਂ ਬਲਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ, ਜਿਹੜੇ ਸੰਸਾਰ ਰੂਪੀ ਜੰਗਲ ਦੇ ਅੰਦਰ ਵਾਸ ਰੱਖਦੇ ਹੋਏ ਵਾਹਿਗੁਰੂ ਦਾ ਨਾਮ ਜਪਦੇ ਆ, ਭਜਨ ਕਰਦੇ ਹਨ, ਬਾਬਾ ਫਰੀਦ ਸਾਹਿਬ ਕਹਿੰਦੇ ਅਸੀਂ ਉਹਨਾਂ ਤੋਂ ਬਲਹਾਰ ਜਾਂਦੇ ਹਾਂ। ਕਿਉਂ? ਫਿਰ ਦੱਸਦੇ ਨੇ ਕੱਕਰ ਚੁਗਨ ਥਲ ਵਸਨ, ਉਹ ਮਹਾਤਮਾ ਕੰਧ ਮੂਲ ਖਾ ਕੇ ਹੀ ਗੁਜ਼ਾਰਾ ਕਰ ਲੈਂਦੇ, ਸੁੱਕੀ ਰੋਟੀ ਖਾ ਕੇ ਹੀ ਗੁਜ਼ਾਰਾ ਕਰ ਲੈਂਦੇ ਆ, ਪਰ ਰੱਬ ਨਾ ਛੋਡਣ ਪਾਸ, ਅੱਲਾ ਦੀ ਇਬਾਦਤ ਨਹੀਂ ਛੱਡਦੇ, ਨਾਮ ਜਪਣਾ ਨਹੀਂ ਛੱਡਦੇ। ਤੇ ਜਿਹੜਾ ਜੀਵ 36 ਪ੍ਰਕਾਰ ਦੇ ਭੋਜਨ ਖਾ ਕੇ ਬੰਦਗੀ ਨਹੀਂ ਕਰਦਾ, ਨਾਮ ਨਹੀਂ ਜਪਦਾ, ਉਹਦੀ ਕੀ ਹਾਲਤ ਹੋਵੇਗੀ? ਮਹਾਰਾਜ ਕਹਿੰਦੇ ਨੇ ਜਿਹ ਪ੍ਰਸ਼ਾਦ 36 ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰੱਖ ਮਨ ਮਾਹੇ। ਜਿਹਦੀ ਕਿਰਪਾ ਨਾਲ ਤੂੰ 36 ਪ੍ਰਕਾਰ ਦੇ ਭੋਜਨ ਖਾਂਦਾ, ਬੜੇ ਭੋਜਨਾਂ ਦਾ ਸਵਾਦ ਸਾਨੂੰ ਪਤਾ ਹੈ ਕਿ ਜਲੇਬੀਆਂ ਮਿੱਠੀਆਂ ਹੁੰਦੀਆਂ, ਗੁਲਾਬ ਜਾਮਨ ਬੜੇ ਸਵਾਦ ਹੁੰਦੇ, ਪਰ ਵਾਹਿਗੁਰੂ ਦੇ ਨਾਮ ਦਾ ਸਵਾਦ ਨਹੀਂ ਪਤਾ ਹੈ। ਜੇ ਬਾਬਾ ਫਰੀਦ ਸਾਹਿਬ ਜੀ ਵਰਗੇ ਮਹਾਂਪੁਰਸ਼ਾਂ ਨੂੰ ਪੁੱਛੋ ਮਹਾਰਾਜ ਬਾਬਾ ਫਰੀਦ ਸਾਹਿਬ ਜੀ ਅੱਲਾ ਦੇ ਨਾਮ ਦਾ ਸਵਾਦ ਕੀ ਹੈ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਮਾਖਿਆ ਨਹੀਂ ਵਹਨ, ਸ਼ਹਿਦ ਦੀਆਂ ਨਦੀਆਂ ਵਗਦੀਆਂ, ਅੱਲਾ ਦੇ ਨਾਮ ਦਾ ਸਵਾਦ ਇਹੋ ਜਿਹਾ ਹੈ, ਇਹੋ ਜਿਹਾ ਰਸ ਆਉਂਦਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੈ ਕਿ ਭਾਈ ਭਾਵੇਂ ਪਰ ਰੱਬ ਦੇ ਮੁਤਾਬਕ ਸੁੱਕੇ ਪਦਾਰਥ ਵੀ ਖਾਣ ਨੂੰ ਕਿਉਂ ਨਾ ਪ੍ਰਾਪਤ ਹੋਣ, ਸੁੱਕੀ ਰੋਟੀ ਕਿਉਂ ਨਾ ਖਾਣ ਨੂੰ ਮਿਲੇ, ਪਰ ਕਦੇ ਸਤਸੰਗਤ ਕਰਨੀ ਨਹੀਂ ਛੱਡਣੀ ਚਾਹੀਦੀ, ਅੱਲਾ ਦਾ ਪਾਸਾ ਜਿਹੜਾ ਉਹ ਨਹੀਂ ਤਿਆਗਣਾ ਚਾਹੀਦਾ। ਕਬੀਰ ਸਾਹਿਬ ਜੀ ਨੇ ਕਿਹਾ ਹੈ ਕਿ ਸਤਸੰਗਤ ਕਰਦਿਆਂ ਹੋਇਆਂ ਭਾਵੇਂ ਜੌਂ ਕੀ ਭੂਸੀ ਖਾਓ, ਕਹਿੰਦੇ ਭਾਵੇਂ ਜੌਂ ਦੀ ਸੁੱਕੀ ਰੋਟੀ ਕਿਉਂ ਨਾ ਖਾਓ, ਪਰ ਸਤਸੰਗਤ ਨਾ ਛੱਡੋ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਜੀ ਦਾ ਇਤਿਹਾਸ ਦੱਸਦਾ ਏ, ਸੱਚੇ ਪਾਤਸ਼ਾਹ ਦੇ ਲੰਗਰ ਵਿੱਚ 36 ਪ੍ਰਕਾਰ ਦੇ ਪਦਾਰਥ ਬਣਦੇ, ਅਨੇਕਾਂ ਪ੍ਰਕਾਰ ਦੇ ਰਸਦਾਇਕ ਪਦਾਰਥ ਗੋਇੰਦਵਾਲ ਸਾਹਿਬ ਲੰਗਰ ਵਿੱਚ ਬਣਦੇ, ਜਿੱਥੇ ਸਤਿਗੁਰੂ ਜੀ ਨੇ ਹੁਕਮ ਹੀ ਕਰ ਦਿੱਤਾ ਸੀ ਕਿ ਪਹਿਲੇ ਪੰਗਤ ਪਾਛੈ ਸੰਗਤ, ਪਹਿਲੋ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕੋ, ਫਿਰ ਆ ਕੇ ਸੰਗਤ ਕਰੋ, ਕੀਰਤਨ ਸੁਣੋ ਤੇ ਉਪਦੇਸ਼ ਸੁਣੋ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਲੰਗਰ ਦੇ ਵਿੱਚ ਇਸ ਪ੍ਰਕਾਰ 36 ਪ੍ਰਕਾਰ ਦੇ ਪਦਾਰਥ ਮਹਾਰਾਜ ਸਾਹਿਬ ਜੀ ਬਣਵਾਉਂਦੇ। ਆਪ ਸਤਿਗੁਰੂ ਜੀ ਜਦੋਂ 3 ਪਹਿਰ ਬਾਅਦ ਦਲੀਆ ਛਕਦੇ, ਉਹ ਵੀ ਅਲੂਣਾ ਦਲੀਆ, ਨਾ ਉਸ ਵਿੱਚ ਲੂਣ ਹੁੰਦਾ ਨਾ ਉਸ ਵਿੱਚ ਮਿੱਠਾ ਹੁੰਦਾ। ਬਾਬਾ ਬੁੱਢਾ ਸਾਹਿਬ ਨੇ ਕਿਹਾ ਮਹਾਰਾਜ ਸਾਡਾ ਕੀ ਹੱਕ ਹੈ, ਅਸੀਂ ਇੰਨੇ ਪਦਾਰਥ ਛਕਦੇ ਹਾਂ, ਸੱਚੇ ਪਾਤਸ਼ਾਹ ਆਪ ਜੀ ਅਲੂਣਾ ਹੀ ਦਲੀਆ ਛਕਦੇ ਹੋ 3 ਪਹਿਰ ਬਾਅਦ। ਗਰੀਬ ਨਵਾਜ ਸਤਿਗੁਰੂ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਇਹ ਜਿੰਨੇ ਵੀ ਗੁਰਸਿੱਖ ਪਦਾਰਥ ਛਕਦੇ ਉਹ ਸਦਾ ਰਸ ਸਾਨੂੰ ਆਉਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਇੰਨੀ ਆਪ ਬੰਦਗੀ ਕਰਦੇ, ਸਾਰੀ ਸਾਰੀ ਰਾਤ ਵਾਹਿਗੁਰੂ ਮੰਤਰ ਦਾ ਜਾਪ ਕਰਦੇ, ਅਲੂਣਾ ਹੀ ਦਲੀਆ ਸੱਚੇ ਪਾਤਸ਼ਾਹ ਮਹਾਰਾਜ ਛਕਿਆ ਕਰਦੇ। ਸਤਿਗੁਰੂ ਜੀ ਕਹਿੰਦੇ ਆ ਕਿ ਭਾਵੇਂ ਸਾਦਾ ਭੋਜਨ ਖਾਣ ਨੂੰ ਮਿਲੇ, ਪਰ ਵਾਹਿਗੁਰੂ ਦਾ ਨਾਮ ਜਪਣਾ ਨਹੀਂ ਛੱਡਣਾ ਚਾਹੀਦਾ। ਭੱਟਾ ਨੇ ਕਿਹਾ ਅਮਰਦਾਸ ਗੁਰ ਕਰਤਾਰ ਕੀ ਉਹ ਵਸ, ਵਾਹੋ ਵਾਹੋ ਕਰਦੇ ਆਇਓ, ਵਾਹਿਗੁਰੂ ਵਾਹਿਗੁਰੂ ਕਰਕੇ ਧਿਆਇਆ ਸੱਚੇ ਪਾਤਸ਼ਾਹ ਨੇ, ਅਲੂਣਾ ਹੀ ਦਲੀਆ ਛੱਕ ਕੇ ਮਹਾਰਾਜ ਸੱਚੇ ਪਾਤਸ਼ਾਹ ਭਜਨ ਕਰਿਆ ਕਰਦੇ। ਗਰੀਬ ਨਵਾਜ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਐਸਾ ਉਪਦੇਸ਼ ਦਿੰਦੇ ਆ ਬਾਬਾ ਫਰੀਦ ਸਾਹਿਬ ਦੀ ਰਸਨਾ ਤੋਂ ਕਿ ਕੱਕਰ ਚੁਗਣ ਥਲ ਵਸਣ, ਰੱਬ ਨਾ ਛੋਟਣ ਪਾਸ, ਭਾਵੇਂ ਪੁੰਜੇ ਕਿਉਂ ਨਾ ਸੌਣਾ ਪਵੇ। ਨਹੀਂ ਕੋਈ ਚੰਗੀਆਂ ਇਸ ਪ੍ਰਕਾਰ ਲੇਫ ਰਜਾਈਆਂ ਤੇ ਨਹੀਂ ਕੋਈ ਚੰਗੀਆਂ ਵਿਛਾਈਆਂ, ਤਾਂ ਵੀ ਰੱਬ ਦਾ ਪਾਸਾ ਨਹੀਂ ਛੱਡਦੇ, ਨਾਮ ਜਪਣੋਂ ਨਹੀਂ ਹਟਦੇ, ਉਹਦੇ ਹੁਕਮ ਦੇ ਵਿੱਚ ਸ਼ੁਕਰ ਸ਼ੁਕਰ ਕਰਦੇ ਹੋਏ ਸਮਾਂ ਬਤੀਤ ਕਰਦੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਦਰ ਕਰਦੇ ਸੇਵਕ ਐਸੇ ਸਿੰਘ ਸੂਰਮੇ ਜਿਨ੍ਹਾਂ ਨੇ ਆਪਣੇ ਸਰੀਰ ਦੇ ਉੱਤੇ ਬੇਅੰਤ ਕਸ਼ਟ ਸਹਾਰੇ ਪਰ ਰੱਬ ਦਾ ਪਾਸਾ ਨਹੀਂ ਛੱਡਿਆ। ਮੀਰ ਮੰਨੂ ਦੀਆਂ ਜੇਲ੍ਹਾਂ ਸਵਾ ਸਵਾ ਮਣ ਦੇ ਪੀਸਣੇ ਪੀਸਣੇ ਪਏ ਸਾਡੀਆਂ ਮਾਤਾਵਾਂ ਨੂੰ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਚੂਲੀ ਚੂਲੀ ਪਾਣੀ ਤੇ ਗੁਜ਼ਾਰਾ ਕੀਤਾ, ਪਰ ਸੁਖਮਨੀ ਸਾਹਿਬ ਦੀ ਬਾਣੀ ਨਹੀਂ ਛੱਡੀ ਉਹਨਾਂ ਨੇ, ਜਪਜੀ ਸਾਹਿਬ ਦੇ ਪਾਠ ਨਹੀਂ ਕਰਨੇ ਛੱਡੇ। ਐਸਾ ਤਸੀਹਾ ਜਰ ਲਿਆ ਕਿ ਪੁੱਤਰਾਂ ਦੀਆਂ ਬੱਚਿਆਂ ਦੀਆਂ ਆਂਦਰਾਂ ਕੱਢ ਕੇ ਉਹਨਾਂ ਮਾਵਾਂ ਬੀਬੀਆਂ ਦੇ ਗਲ ਵਿੱਚ ਪਾ ਦਿੱਤੀਆਂ ਗਈਆਂ। ਸਾਹਮਣੇ ਉਹਨਾਂ ਦੇ ਬੱਚਿਆਂ ਨੂੰ ਲਖਦੇ ਜਿਗਰਾਂ ਨੂੰ ਜ਼ਲਾਦਾਂ ਨੇ ਉੱਚੀ ਸੁੱਟ ਸੁੱਟ ਕੇ ਨੇਜਿਆਂ ਤੇ ਬੂਚਿਆ, ਪਰ ਫਿਰ ਵੀ ਉਹਨਾਂ ਨੇ ਗੁਰੂ ਕਲਗੀਧਰ ਸਾਹਿਬ ਦੇ ਪਿਆਰ ਤੋਂ ਮੂੰਹ ਨਹੀਂ ਮੋੜਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਆਰ ਨੂੰ ਆਪਣੇ ਦਿਲ ਵਿੱਚੋਂ ਨਹੀਂ ਵਿਸਾਰਿਆ। ਇਸ ਪ੍ਰਕਾਰ ਦੀ ਬੰਦਗੀ ਜਿਹੜੀ ਹੈ ਨਾ, ਉਹ ਜੀਵ ਨੂੰ ਪ੍ਰਵਾਨ ਚੜਾ ਦਿੰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਇਸ ਪ੍ਰਕਾਰ ਦੇ ਪਿਆਰ ਨੂੰ ਆਪਣੇ ਹਿਰਦੇ ਅੰਦਰ ਪ੍ਰਵਾਨ ਕਰ ਲੈਂਦੇ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਉਹ ਕੰਦ ਮੂਲ ਖਾ ਕੇ ਸੁੱਕਾ ਭੋਜਨ ਖਾ ਕਰਕੇ ਜੇ ਪੁੰਜੇ ਹੀ ਸੌ ਕਰਕੇ ਦੁੱਖ ਕਸ਼ਟ ਸਹਾਰਦੇ ਹੋਏ ਅੱਲਾ ਦਾ ਨਾਮ ਜਪਦੇ ਹੈ, ਰੱਬ ਨਾ ਛੋਡਣ ਪਾਸ, ਅਸੀਂ ਉਹਨਾਂ ਤੋਂ ਬਲਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ ਜਿਹੜੇ ਇਸ ਤਰ੍ਹਾਂ ਬੰਦਗੀ ਕਰਦੇ ਹਨ।
ਕੱਕਰ ਚੁਗਣ ਥਲ ਵਸਣ, ਰੱਬ ਨਾ ਛੋਡਣ ਪਾਸ,
ਜਿਹੜੇ ਕੱਕਰ ਆਦਿਕ ਭਾਵ ਸੁੱਕੇ ਭੋਜਨ ਖਾ ਕਰਕੇ ਧਰਤੀ ਤੇ ਸੌ ਕਰਕੇ ਫਿਰ ਵੀ ਅੱਲਾ ਦਾ ਨਾਮ ਜਪਦੇ ਹਨ।
ਫਰੀਦਾ ਰੁੱਤ ਫਰੀ ਵਣ ਕੰਬਿਆ, ਪੱਤ ਚੜੇ ਚੜ ਪਾਹੇ।
ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਰੁੱਤ ਫਿਰਦੀ ਹੈ ਨਾ, ਦੇਸ਼ ਦੀ ਧਰਤੀ ਤੇ 6 ਰੁੱਤਾਂ ਬਦਲਦੀਆਂ ਨੇ। ਜਦੋਂ ਪੱਤ ਝੜਦੀ ਰੁੱਤ ਆਉਂਦੀ ਹੈ ਤਾਂ ਵਣ ਕੰਬਿਆ, ਉਸ ਸਮੇਂ ਜਿਹੜਾ ਵਣ ਜੰਗਲ ਹੈ ਨਾ, ਵਣ ਰੁੱਖ ਜਿਹੜਾ ਨਾ, ਉਹ ਕੰਬ ਜਾਂਦਾ ਹੈ ਉਸ ਸਮੇਂ, ਤੇ ਪੱਤ ਝੜੇ ਝੜ ਪਾਹੇ, ਉਹਦੇ ਜਿਹੜੇ ਪੱਤੇ ਆ ਨਾ ਉਹ ਤੇ ਸਮੇਂ ਸਾਰੇ ਝੜ ਜਾਂਦੇ, ਪਤਝੜ ਦੀ ਰੁੱਤ ਜਦੋਂ ਆਉਂਦੀ ਇਹਨਾਂ ਦੇਸ਼ਾਂ ਵਿੱਚ ਵੀ ਉਦੋਂ ਸਾਰੇ ਪੱਤੇ ਜਿਹੜੇ ਝੜ ਜਾਂਦੇ, ਰੁੱਖ ਖਾਲੀ ਹੋ ਜਾਂਦੇ, ਇਉਂ ਲੱਗਦਾ ਜਿੱਦਾਂ ਇੱਥੇ ਕੋਈ ਪੱਤਾ ਲੱਗਾ ਹੀ ਨਹੀਂ ਹੁੰਦਾ। ਫਿਰ ਗਰਮੀ ਦੀ ਰੁੱਤ ਵਿੱਚ ਜਾ ਕਰਕੇ ਜਦੋਂ ਗਰਮੀ ਦਾ ਆਗਾਜ਼ ਹੁੰਦਾ ਉਦੋਂ ਫਿਰ ਹਰਿਆਵਲ ਤਾਂ ਪੈਂਦੀ ਹੈ ਜਦੋਂ ਰੁੱਤ ਬਦਲਦੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਰੁੱਤ ਫਿਰੀ ਵਣ ਕੰਬਿਆ, ਕਹਿੰਦੇ ਜਦੋਂ ਤੇਰੀ ਜਵਾਨੀ ਦੀ ਰੁੱਤ ਫਿਰ ਗਈ ਨਾ ਉਦੋਂ ਤੇਰਾ ਇਹ ਸਰੀਰ ਰੂਪੀ ਜਿਹੜਾ ਰੁੱਖ ਹੈ ਨਾ ਵਣ ਰੁੱਖ ਇਹਨੇ ਕੰਬ ਜਾਣਾ ਹੈ। ਵਡੇਪੇ ਦੇ ਜ਼ੋਰ ਨਾਲ ਬਿਨਾਂ ਹੀ ਪਾਲੇ ਤੋਂ ਸਰੀਰ ਕੰਬਣ ਲੱਗ ਜਾਂਦਾ ਹੈ। ਹਿਲਦਾ ਹੋਇਆ ਸਿਰ ਦੱਸਦਾ, ਨਹੀਂ ਨਹੀਂ ਇਹ ਪਦਾਰਥ ਨਾਲ ਨਹੀਂ ਜਾਣੇ, ਨਹੀਂ ਨਹੀਂ ਇਹ ਸੰਬੰਧੀ ਨਾਲ ਨਹੀਂ ਜਾਣੇ। ਵਡੇਪੇ ਦੇ ਜ਼ੋਰ ਨਾਲ ਹੀ ਇਹ ਸਰੀਰ ਰੂਪੀ ਰੁੱਖ ਜਿਹੜਾ ਕੰਬਣ ਲੱਗ ਜਾਂਦਾ ਹੈ। ਪੱਤ ਝੜੇ ਝੜ ਪਾ ਇਹ ਇੰਦਰੀਆਂ ਰੂਪੀ ਪੱਤੇ ਵੀ ਝੜਨ ਲੱਗ ਜਾਂਦੇ ਹੈ। ਅੱਖਾਂ ਨੱਕ ਕੰਨ ਆਦਿਕ ਇਸ ਪ੍ਰਕਾਰ ਜਿਹੜੇ ਦੰਦ ਆਦਿਕ ਉਹ ਡਿੱਗਣ ਲੱਗ ਜਾਂਦੇ। ਪੱਤ ਝੜੇ ਝੜ ਪਾ ਇਹ ਸਰੀਰ ਰੂਪੀ ਰੁੱਖ ਤੋਂ ਇੰਦਰੀਆਂ ਰੂਪੀ ਪੱਤੇ ਝੜ ਜਾਂਦੇ ਹਨ।
ਚਾਰੇ ਕੁੰਡਾ ਢੂੰਡੀਆਂ ਰਹਿਣ ਕਥਾਓ ਨਾਹੇ,
ਕਹਿੰਦੇ ਮੈਂ ਤਾਂ ਚਾਰੇ ਕੁੰਡਾ ਢੂੰਡ ਲਈਆਂ ਨੇ ਪਰ ਕਿਤੇ ਵੀ ਰਹਿਣਾ ਨਹੀਂ ਪਾਵੇਂਗਾ। ਭਾਵ ਸਰੀਰ ਜਿਹੜਾ ਤੇਰਾ ਨਾ ਉਹ ਬਚ ਨਹੀਂ ਸਕੇਗਾ, ਸਰੀਰ ਕਰਕੇ ਤਾਂ ਤੈਨੂੰ ਸੰਸਾਰ ਚੋਂ ਜਾਣਾ ਹੀ ਪੈਣਾ ਹੈ, ਮਰਨਾ ਤਾਂ ਇੱਕ ਦਿਨ ਪੈਣਾ ਹੈ। ਚਾਰੇ ਕੁੰਡਾਂ ਢੂੰਡੀਆਂ ਮੈਂ, ਚਾਰੇ ਕੁੰਡਾਂ ਵੇਖ ਆਇਆ, ਢੂੰਡ ਆਇਆ, ਲੱਭ ਆਇਆ, ਰਹਿਣ ਕਥਾਉ ਨਾਹੇ, ਕਿਤੇ ਵੀ ਤੂੰ ਬਚ ਕੇ ਨਹੀਂ ਰਹਿ ਸਕਦਾ ਹੈ।
ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰੇ ਓ,
ਕਹਿੰਦੇ ਨੇ ਬਾਬਾ ਫਰੀਦ ਸਾਹਿਬ ਜੀ ਕੇ ਪਾੜ ਪਟੋਲਾ ਧਜ ਕਰੀ, ਪਟੋਲਾ ਹੁੰਦਾ ਰੇਸ਼ਮੀ ਵਸਤਰ, ਕਹਿੰਦੇ ਨੇ ਕਿ ਰੇਸ਼ਮੀ ਵਸਤਰ ਪਾੜ ਕਰਕੇ ਤਾਂ ਮੈਂ ਉਹਦੀਆਂ ਟਾਕੀਆਂ ਬਣਾ ਕਰਕੇ ਕੰਬਲੀ ਤੇ ਲਾਵਾਂ ਤੇ ਉਹ ਕੰਬਲੀ ਕੇ ਅੱਲਾ ਟਾਕੀਆਂ ਵਾਲੀ ਕੰਬਲੀ ਭਾਵੇਂ ਮੈਂ ਆਪਣੇ ਸਰੀਰ ਤੇ ਲਵਾਂ, ਕੰਬਲੜੀ ਪਹਿਰੇ ਹੋ, ਐਸੀ ਟਾਕੀਆਂ ਵਾਲੀ ਕੰਬਲੀ ਜਿਹੜੀ ਆ ਉਹਦੀ ਮੈਂ ਬੁੱਕਲ ਮਾਰ ਲਵਾਂ।
ਜਿੰਨੀ ਵੇਸੀ ਸੋ ਮਿਲੇ ਸੇਈ ਵੇਸ ਕਰੇ ਹੋ,
ਤੇ ਅੱਲਾ ਜਿੰਨਾ ਵੇਸਾਂ ਨਾਲ ਤੂੰ ਮੈਨੂੰ ਮਿਲ ਪਵੇ ਮੈਂ ਉਹੋ ਹੀ ਵੇਸ ਧਾਰਨ ਕਰ ਲਵਾਂ, ਉਹੀ ਲਿਬਾਸ ਮੈਂ ਧਾਰਨ ਕਰ ਲਵਾਂ ਜਿਹੜੇ ਲਿਬਾਸ ਨਾਲ ਤੂੰ ਮੈਨੂੰ ਪ੍ਰਾਪਤ ਹੋ ਜਾਵੇਂ। ਤੇ ਸਮੇਂ ਸਿੱਖਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਕੀ ਲਿਬਾਸਾਂ ਨਾਲ ਵੀ ਵਾਹਿਗੁਰੂ ਜੀ ਮਿਲਦੇ ਆ? ਤਾਂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਵੱਡਿਆਂ ਸਤਿਗੁਰਾਂ ਜੀ ਨੇ ਇਹ ਸ਼ਲੋਕ ਦੇ ਉੱਤੇ ਆਪਣਾ ਜਿਹੜਾ ਉਪਦੇਸ਼ ਹੈ ਨਾ ਦਿੱਤਾ ਹੈ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਨੇ। ਸਤਿਗੁਰੂ ਜੀ ਕੀ ਕਹਿੰਦੇ ਹਨ ਅੱਗੇ? ਮਹਾਰਾਜ ਗੁਰੂ ਅਰਜਨ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਦਾ ਉਹ ਸ਼ਲੋਕ ਲਿਖਾਉਂਦੇ ਨੇ ਜੋ ਬਾਬਾ ਫਰੀਦ ਸਾਹਿਬ ਨੂੰ ਮਹਾਰਾਜ ਸਰੂਪਾ ਦਿੰਦੇ ਹਨ।
ਮਹੱਲਾ ਤੀਜਾ ਕਾਏ ਪਟੋਲਾ ਪਾੜਦੀ ਕੰਬਲੜੀ ਪਹਿਰੇ,
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਫਰੀਦ ਸਾਹਿਬ ਜੀ ਰੇਸ਼ਮੀ ਕੱਪੜਾ ਪਾੜ ਕੇ ਉਹਦੀਆਂ ਟਾਕੀਆਂ ਬਣਾ ਕਰਕੇ ਉਹ ਕੰਬਲੀ ਦੇ ਉੱਤੇ ਲਾ ਕੇ ਉਹ ਕੰਬਲੀ ਕਿਉਂ ਪਾਉਣੀ ਹੈ?
ਨਾਨਕ ਘਰ ਹੀ ਬੈਠਿਆਂ ਸੋ ਮਿਲੇ ਜੇ ਨੀਅਤ ਰਾਸ ਕਰੇ,
ਮਹਾਰਾਜ ਕਹਿੰਦੇ ਨੇ ਉਹ ਜੇ ਨੀਅਤ ਸਾਫ਼ ਹੋਵੇ ਨਾ ਆਪਣੀ ਬਿਰਤੀ ਨੂੰ ਸਾਫ਼ ਕਰੇ ਨਾ ਵਿਕਾਰਾਂ ਤੋਂ ਤਾਂ ਘਰ ਹੀ ਬੈਠਿਆਂ ਸੋ ਮਿਲੇ, ਫਿਰ ਤਾਂ ਘਰ ਬੈਠਿਆਂ ਹੀ ਅੱਲਾ ਪ੍ਰਾਪਤ ਹੋ ਸਕਦੇ। ਲਿਬਾਸਾਂ ਦੇ ਨਾਲ ਅੱਲਾ ਨਹੀਂ ਪ੍ਰਾਪਤ ਹੁੰਦੇ ਬਾਬਾ ਫਰੀਦ ਸਾਹਿਬ ਜੀ, ਬਾਹਰੀ ਲਿਬਾਸ ਧਾਰਨ ਕਰਨ ਦੇ ਨਾਲ ਤਾਂ ਬਾਹਰੋਂ ਜਿਹੜਾ ਹੈ ਭੇਖ ਦੇ ਨਾਲ ਤਾਂ ਵਾਹਿਗੁਰੂ ਦਾ ਪਿਆਰ ਨਹੀਂ ਪ੍ਰਾਪਤ ਹੋ ਸਕਦਾ। ਹਿਰਦੇ ਦੇ ਅੰਦਰਲੀ ਜਿਹੜੀ ਇਸ ਪ੍ਰਕਾਰ ਅਵਸਥਾ ਹੈ ਨਾ ਉਸ ਦੇ ਨਾਲ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਘਰ ਹੀ ਬੈਠਿਆਂ ਸੋ ਮਿਲੇ ਜੇ ਨੀਅਤ ਰਾਸ ਕਰੇ, ਜੇ ਇਸ ਪ੍ਰਕਾਰ ਆਪਣੀ ਨੀਅਤ ਨੂੰ ਆਪਣੀ ਬਿਰਤੀ ਨੂੰ ਸਾਫ਼ ਕਰੇ ਨਾ ਤਾਂ ਬੁਰੇ ਕੰਮਾਂ ਤੋਂ ਤੌਬਾ ਕਰ ਲਵੇ, ਭਲੇ ਕਰਮ ਕਰੇ, ਕਦੇ ਇਹ ਨਾ ਵੇਖੇ ਕਿ ਮੇਰੇ ਵਲ ਛਲ ਮੈਨੂੰ ਕੌਣ ਵੇਖਦਾ ਹੈ, ਇਸ ਤਰ੍ਹਾਂ ਨਹੀਂ ਆਪਣੀ ਨੀਅਤ ਨੂੰ ਰਾਸ ਕਰ ਲਵੇ, ਸਾਫ਼ ਕਰ ਲਵੇ ਤਾਂ ਫਿਰ ਅੱਲਾ ਦੀ ਪ੍ਰਾਪਤੀ ਘਰ ਬੈਠਿਆਂ ਹੀ ਹੋ ਸਕਦੀ ਹੈ।
ਮਹੱਲਾ ਪੰਜਵਾਂ
ਅੱਗੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਾਬਾ ਫਰੀਦ ਸਾਹਿਬ ਨੂੰ ਸਰੋਪਾਓ ਦਿੰਦੇ ਨੇ।
ਫਰੀਦਾ ਗਰਬ ਜਿਨਾ ਵਡਿਆਈਆ ਧਨ ਜੋਬਨ ਆਗਾਹ,
ਮਹਾਰਾਜ ਕਹਿੰਦੇ ਨੇ ਭਾਈ ਜਿਨ੍ਹਾਂ ਨੂੰ ਆਪਣੀਆਂ ਵਡਿਆਈਆਂ ਦਾ ਅਹੰਕਾਰ ਹੈ, ਆਪਣੇ ਗੁਣਾਂ ਦਾ ਅਹੰਕਾਰ ਹੈ ਕਿ ਮੇਰੇ ਵਿੱਚ ਬੜੀਆਂ ਵਡਿਆਈਆਂ ਨੇ, ਮੇਰੇ ਵਿੱਚ ਆਹ ਗੁਣ ਹਨ, ਇਸ ਪ੍ਰਕਾਰ ਕਈਆਂ ਨੂੰ ਸਰੀਰ ਦੇ ਸੋਹਣੇ ਹੋਣ ਦਾ ਹੀ ਬੜਾ ਅਹੰਕਾਰ ਹੁੰਦਾ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ ਧਨ ਜੋਬਨ ਆਗਾਹ, ਜਿਨ੍ਹਾਂ ਨੂੰ ਆਪਣੇ ਧਨ ਦਾ ਤੇ ਜੋਬਰ ਜਵਾਨੀ ਦਾ ਬਹੁਤ ਜ਼ਿਆਦਾ ਹੀ ਅਹੰਕਾਰ ਹੈ।
ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉਂ ਮੀਹਾਹੋ,
ਕਹਿੰਦੇ ਨੇ ਅੱਲਾਹ ਦੇ ਪਿਆਰ ਤੋਂ ਸੱਖਣੇ ਇਉਂ ਚਲੇ ਜਾਂਦੇ ਆ ਸੰਸਾਰ ਤੋਂ ਜਿਵੇਂ ਮੀਂਹ ਪੈਣ ਦੇ ਨਾਲ ਟਿੱਬੇ ਸੁੱਕੇ ਰਹਿ ਜਾਂਦੇ, ਟਿੱਬਿਆਂ ਦੇ ਉੱਤੇ ਪਾਣੀ ਨਹੀਂ ਨਾ ਚੜ੍ਹਦਾ। ਇਸ ਤਰ੍ਹਾਂ ਉਹ ਜੀਵਾਂ ਦੇ ਮਨ ਅਹੰਕਾਰ ਰੂਪੀ ਟਿੱਬੇ ਬਣ ਜਾਂਦੇ, ਅੰਦਰ ਅਹੰਕਾਰ ਹੀ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਹ ਅੱਲਾਹ ਦਾ ਪਿਆਰ ਲੈ ਹੀ ਨਹੀਂ ਸਕਦੇ, ਵਾਹਿਗੁਰੂ ਦਾ ਪਿਆਰ ਉਹਨਾਂ ਨੂੰ ਪ੍ਰਾਪਤ ਹੀ ਨਹੀਂ ਹੁੰਦਾ, ਆਪਣੀਆਂ ਹੀ ਵਡਿਆਈਆਂ ਦਾ ਅਹੰਕਾਰ ਕਰੀ ਜਾਂਦੇ, ਪਾਣੀ ਕਦੇ ਉੱਚੇ ਪਾਸੇ ਚੜ੍ਹਦਾ ਹੀ ਨਹੀਂ। ਇਹ ਅਟਲ ਸੱਚਾਈ ਹੈ, ਨੀਵੇਂ ਪਾਸੇ ਨੂੰ ਹੀ ਪਾਣੀ ਜਾਂਦਾ ਹੈ। ਕਿੰਨੇ ਗੁਣ ਹੋਣ, ਕਿੰਨੀਆਂ ਵਡਿਆਈਆਂ ਹੋਣ, ਫਿਰ ਵੀ ਆਪਣੇ ਆਪ ਨੂੰ ਮਾੜਾ ਜਾਣਨਾ। ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਆ, ਜੇ ਲੋੜਾ ਹੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈ ਹੈ, ਚੰਗਾ ਕਰਮ ਕਰੀਏ, ਭਲਾ ਕਰਮ ਕਰੀਏ, ਫਿਰ ਆਪਣੇ ਆਪ ਨੂੰ ਨੀਚ ਅਖਵਾਈਏ, ਮਾੜਾ ਅਖਵਾਈਏ ਕਿ ਮੇਰੇ ਜਿੰਨਾ ਬੁਰਾ ਕੋਈ ਨਹੀਂ, ਮੇਰੇ ਜਿੰਨਾ ਮਾੜਾ ਕੋਈ ਨਹੀਂ। ਇਸ ਤਰ੍ਹਾਂ ਮਹਾਰਾਜ ਕਹਿੰਦੇ, ਜੇ ਤੂੰ ਆਪਣਾ ਭਲਾ ਲੋੜਦਾ, ਚੰਗਾ ਲੋੜਦਾ, ਤਾਂ ਇਸ ਤਰ੍ਹਾਂ ਕਰ, ਜੇ ਲੋੜਾ ਚੰਗਾ ਆਪਣਾ, ਜੇ ਲੋੜਦਾ ਚਾਹੁੰਦਾ ਕਿ ਮੇਰਾ ਭਲਾ ਹੋਵੇ, ਕਰ ਪੁੰਨੋ ਨੀਚ ਸਦਾਈਏ, ਭਲਾ ਕਰਮ ਕਰ, ਪਰ ਉਪਕਾਰ ਵਾਲਾ ਕਰਮ ਕਰ, ਫਿਰ ਆਪਣੇ ਆਪ ਨੂੰ ਨੀਵਾਂ ਸਦਵਾ, ਆਪਣੇ ਆਪ ਨੂੰ ਬੁਰਾ ਅਖਵਾ ਕੇ ਮੈਂ ਚੰਗਾ ਨਹੀਂ ਹਾਂ। ਪਰ ਜੇ ਇਸ ਪ੍ਰਕਾਰ ਕੋਈ ਥੋੜਾ ਜਿੰਨਾ ਵੀ ਗੁਣ ਨਾ ਹੋਵੇ ਤਾਂ ਅਹੰਕਾਰ ਕਰੀ ਜਾਵੇ। ਕਹਿੰਦੇ ਨੇ ਸੱਚੇ ਪਾਤਸ਼ਾਹ, ਨਾਨਕ ਤੇ ਨਾਲ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ, ਕਹਿੰਦੇ ਅਸਲ ਖੋਤਾ ਗਧਾ ਉਹ ਹੈ ਜਿਹੜਾ ਬਿਨਾਂ ਹੀ ਗੁਣਾਂ ਤੋਂ ਅਹੰਕਾਰ ਕਰੀ ਜਾਂਦਾ, ਪਰ ਫਿਰ ਜੇ ਗੁਣ ਵੀ ਹੋਣ ਤਾਂ ਵੀ ਉਹਨਾਂ ਦਾ ਅਹੰਕਾਰ ਨਾ ਕਰੇ। ਜੇ ਅਹੰਕਾਰ ਆ ਜਾਵੇ ਨਾ ਗੁਣਾਂ ਦਾ ਜਾਂ ਸਾਧਨਾ ਦਾ, ਤੇ ਫਿਰ ਨਹੀਂ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ, ਨਾਮ ਦਾ ਰਸ ਨਹੀਂ ਹਿਰਦੇ ਦੇ ਅੰਦਰ ਆਉਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਖਾਲੀ ਚੱਲੇ ਧਣੀ ਸਿਓ, ਉਸ ਵਾਹਿਗੁਰੂ ਜੀ ਦੇ ਪਿਆਰ ਤੋਂ ਬਿਨਾਂ ਉਹ ਖਾਲੀ ਸੰਸਾਰ ਤੋਂ ਚਲੇ ਜਾਂਦੇ ਆ। ਕਿਸ ਤਰ੍ਹਾਂ? ਟਿੱਬੇ ਜਿਉਂ ਮੀਹਾਹ, ਜਿਵੇਂ ਮੀਂਹ ਤੋਂ ਟਿੱਬੇ ਖਾਲੀ ਰਹਿ ਜਾਂਦੇ, ਮੀਂਹ ਪੈਂਦਾ ਹੈ ਟੋਇਆਂ ਵਿੱਚ ਤਾਂ ਪਾਣੀ ਭਰ ਜਾਂਦਾ ਹੈ, ਨੀਵੀਆਂ ਥਾਵਾਂ ਤੇ ਪਾਣੀ ਜਿਹੜਾ ਸਾਰੀ ਧਰਤੀ ਨੂੰ ਸਨਿਗਧ ਕਰ ਦਿੰਦਾ ਹੈ, ਪਰ ਟਿੱਬੇ ਜਿਹੜੇ ਉਹ ਸੁੱਕੇ ਦੇ ਸੁੱਕੇ ਹੀ ਰਹਿ ਜਾਂਦੇ ਆ। ਇਉਂ ਵਾਹਿਗੁਰੂ ਦੇ ਮਿਹਰ ਦੀ ਵਰਖਾ ਹੋ ਰਹੀ ਹੈ, ਪਰ ਜਿਹੜੇ ਅਹੰਕਾਰੀ ਲੋਕ ਹੈ ਨਾ, ਟਿੱਬਿਆਂ ਦੀ ਨਿਆਈ, ਉਹਨਾਂ ਦੇ ਹਿਰਦੇ ਸੁੱਕੇ ਹੀ ਰਹਿ ਜਾਂਦੇ। ਸਤਸੰਗਤ ਵਿੱਚ ਆ ਕਰਕੇ ਵੀ ਜੇ ਅਹੰਕਾਰ ਕਰ ਲਵੇ ਤਾਂ ਇੱਥੇ ਵੀ ਨਾਮ ਦੀ ਵਰਖਾ ਦਾ ਉਹਨੂੰ ਆਨੰਦ ਨਹੀਂ ਆਉਂਦਾ ਹੈ, ਕਿਉਂਕਿ ਟਿੱਬਿਆਂ ਦੇ ਉੱਤੇ ਪਾਣੀ ਨਹੀਂ ਜਿਵੇਂ ਚੜ੍ਹਦਾ। ਇਸ ਤਰ੍ਹਾਂ ਹੀ ਵਾਹਿਗੁਰੂ ਜੀ ਦੀ ਕਿਰਪਾ ਜਿਹੜੀ ਹੈ ਨਾ, ਉਹ ਅਹੰਕਾਰੀ ਨੂੰ ਨਹੀਂ ਪ੍ਰਾਪਤ ਹੁੰਦੀ, ਨਿਰਮਾਣਤਾ ਵਾਲੇ ਨੂੰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ, ਜਿਹਦੇ ਹਿਰਦੇ ਅੰਦਰ ਨਿਮਰਤਾ ਆ ਜਾਵੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਸ ਸਮੇਂ ਸਤਿਗੁਰੂ ਜੀ ਪਾਤਲੀ ਪੁੱਤਰ ਵਿਖੇ ਗਏ ਆ, ਜਿੱਥੇ ਅੱਜ ਪਟਨਾ ਸਾਹਿਬ ਸੁਭਾਏਮਾਨ ਹੈ, ਸਤਿਗੁਰੂ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਧਾਰਨ ਅਸਥਾਨ, ਜਦੋਂ ਗਰੀਬ ਨਿਵਾਜ ਜੀ ਉੱਥੇ ਗਏ ਆ ਤਾਂ ਸਾਲ ਸਰਾਏ ਜੌਹਰੀ ਨੂੰ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ। ਆਪਣੇ ਹਦਰਕੇ ਨੌਕਰ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਸੀ ਸਾਲ ਸਰਾਏ ਜੌਹਰੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਜਦੋਂ ਉਸ ਹਦਰਕੇ ਨੌਕਰ ਨੇ ਚਰਨ ਪਰਸੇ, ਉਹ ਨਾਮ ਦਾ ਰਸੀਆ ਸੀ, ਸਤਿਗੁਰੂ ਦੇ ਚਰਨ ਪਰਸਦਿਆਂ ਸਾਰੀ ਉਹਨੂੰ ਗਿਆਨ ਹੋ ਗਏ, ਉਹਦੇ ਕਪਾਟ ਖੁੱਲ ਗਏ। ਆਪਣੇ ਨੌਕਰ ਦੀ ਇਹ ਅਵਸਥਾ ਵੇਖ ਕੇ ਸਾਲ ਸਰਾਏ ਜੌਹਰੀ ਹੈਰਾਨ ਹੋ ਗਿਆ ਕਿ ਮੇਰੇ ਨੌਕਰ ਤੇ ਕਿਰਪਾ ਕਰ ਦਿੱਤੀ ਹੈ ਜਗਤ ਗੁਰੂ ਜੀ ਨੇ। ਸਾਲ ਸਰਾਏ ਜੌਹਰੀ ਹੱਥ ਜੋੜ ਕੇ ਕਹਿੰਦਾ, ਮਹਾਰਾਜ ਇਹ ਤੇ ਮੇਰਾ ਨੌਕਰ ਹੈ, ਮੇਰੇ ਤੇ ਕਿਰਪਾ ਕਰੋ। ਤਾਂ ਜਗਤ ਗੁਰੂ ਜੀ ਕਹਿਣ ਲੱਗੇ, ਸਾਲ ਸਰਾਏ ਜੌਹਰੀ ਜੇ ਸਾਡੀ ਕਿਰਪਾ ਚਾਹੀਦੀ ਹੈ ਤੇ ਆਪਣੇ ਨੌਕਰ ਦੇ ਚਰਨ ਫੜ ਲੈ। ਤਾਂ ਗਰੀਬ ਨਿਵਾਜ ਸਤਿਗੁਰੂ ਜੀ ਨੂੰ ਅੱਗੋਂ ਸਾਲ ਸਰਾਏ ਜੌਹਰੀ ਕਹਿੰਦਾ, ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਲੈਣ ਵਾਸਤੇ ਜੇ ਕਿਸੇ ਕੁੱਤੇ ਦੇ ਚਰਨੀ ਪੈਣ ਨੂੰ ਕਹੋ ਤਾਂ ਵੀ ਮੈਂ ਪੈ ਜਾਵਾਂ, ਇਹ ਤਾਂ ਫਿਰ ਮੇਰਾ ਨੌਕਰ ਹੈ। ਸਾਲ ਸਰਾਏ ਜੌਹਰੀ ਨੇ ਆਪਣੇ ਹੀ ਨੌਕਰ ਅਧਰਕੇ ਦੇ ਚਰਨ ਪਕੜ ਲਏ। ਉਹਦੀ ਨਿਮਰਤਾ ਵੇਖ ਕੇ ਸਤਿਗੁਰੂ ਜੀ ਇੰਨੇ ਤੁਰਠੇ, ਇਤਿਹਾਸ ਦੱਸਦਾ ਕਿ 2.25 ਮੀਟਰ ਦਾ ਪਰਨਾ ਸਤਿਗੁਰੂ ਜੀ ਗਲ ਵਿੱਚ ਰੱਖਿਆ ਕਰਦੇ ਸੀ ਸਾਫਾ, ਉਹ ਸਾਫਾ ਮਹਾਰਾਜ ਨੇ ਆਪਣੇ ਗਲ ਤੋਂ ਉਤਾਰ ਕੇ ਸਾਲ ਸਰਾਏ ਜੌਹਰੀ ਦੇ ਸਿਰ ਤੇ ਬੰਨ ਦਿੱਤਾ। ਜਦੋਂ ਸੀਸ ਤੇ ਬੰਨਿਆ ਤੇ ਸਾਲ ਸਰਾਏ ਜੌਹਰੀ ਦੇ ਕਪਾਟ ਖੁੱਲ ਗਏ, ਬ੍ਰਹਮ ਗਿਆਨ ਹੋ ਆਇਆ ਸਾਲ ਸਰਾਏ ਜੌਹਰੀ ਨੂੰ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਜਦੋਂ ਐਸੀ ਨਿਮਰਤਾ ਦਿਖਾਈ ਤਾਂ ਸਾਰੀ ਬਖਸ਼ਿਸ਼ ਲੈ ਲਈ ਸਾਲ ਸਰਾਏ ਜੌਹਰੀ ਨੇ। ਸਤਿਗੁਰੂ ਨੇ ਕਿਹਾ, ਸਾਲ ਸਰਾਏ ਜੌਹਰੀ
ਧਰਮਸ਼ਾਲਾ ਰਚ ਕੇ ਸਿੱਖੀ ਦਾ ਪ੍ਰਚਾਰ ਕਰਿਆ ਕਰ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਆਗਿਆ ਪਾ ਕੇ ਸਾਲਸਰਾਏ ਜੌਹਰੀ ਉਸ ਦੇਸ਼ ਵਿੱਚ ਸਿੱਖੀ ਦੇ ਮਹਾਨ ਪ੍ਰਚਾਰਕ ਹੋਏ। ਗਰੀਬ ਨਵਾਜ ਸਤਿਗੁਰੂ ਜੀ ਨਿਮਰਤਾ ਵੇਖ ਕੇ ਦਾਤ ਦੇ ਦਿੰਦੇ ਹੈ। ਜਿਹਦਾ ਹਿਰਦਾ ਨਿਰਮਾਣਤਾ ਦੇ ਸਹਿਤ ਹੈ ਉਹ ਸਤਿਗੁਰੂ ਜੀ ਦੇ ਕੋਲੋਂ ਮਹਾਨ ਬਖਸ਼ਿਸ਼ਾਂ ਲੈ ਲੈਂਦਾ ਹੈ ਤੇ ਜਿਹੜੇ ਅਹੰਕਾਰ ਕਰ ਲੈਂਦੇ ਆ ਸਤਿਗੁਰੂ ਪਾਤਸ਼ਾਹ ਦੇ ਕੋਲੋਂ ਉਹਨਾਂ ਨੂੰ ਕੁਝ ਵੀ ਨਹੀਂ ਪ੍ਰਾਪਤ ਹੁੰਦਾ। ਉਹ ਇਵੇਂ ਖਾਲੀ ਚਲੇ ਜਾਂਦੇ ਆ ਜਿਵੇਂ ਮੀਂਹ ਪੈਣ ਤੋਂ ਟਿੱਬੇ ਸੁੱਕੇ ਰਹਿ ਜਾਂਦੇ ਹਨ।
ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨ ਨਾਉ।
ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਵਾਹਿਗੁਰੂ ਦਾ ਅੱਲਾਹ ਦਾ ਨਾਮ ਭੁਲਾ ਦਿੱਤਾ ਏ ਉਹਨਾਂ ਦੇ ਚਿਹਰੇ ਜਿਹੜੇ ਨਾ ਬੜੇ ਡਰਾਉਣੇ ਹੋ ਜਾਂਦੇ, ਭੈਦਾਇਕ ਹੋ ਜਾਂਦੇ ਆ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਕੁਦਰਤੀ ਨਿਯਮ ਹੈ, ਜਿਹੜਾ ਬੰਦਗੀ ਕਰਦਾ ਨਾ ਉਹਦੇ ਚਿਹਰੇ ਤੇ ਇੱਕ ਅਲੌਕਿਕ ਜਿਹਾ ਨੂਰ ਰਹਿੰਦਾ ਹੈ। ਐਸੀ ਉਹਦੇ ਮਸਤਕ ਦੇ ਉੱਤੇ ਜਿਹੜੀ ਆ ਉਹ ਪ੍ਰਕਾਸ਼ ਦੀ ਕਿਰਨ ਦਿਬਦੀ ਰਹਿੰਦੀ ਹੈ। ਜੇ ਕੋਈ ਥੋੜੀ ਕਮਾਈ ਸਾਧਨਾ ਵਾਲਾ ਹੋਵੇ ਉਹਨਾਂ ਨੂੰ ਆਪਸ ਦੇ ਵਿੱਚ ਪਤਾ ਲੱਗ ਜਾਂਦਾ ਇੱਕ ਦੂਸਰੇ ਦਾ ਕਿ ਇਹ ਭਾਈ ਗੁਰਮੁਖ ਇਹ ਸਾਧਨਾ ਕਰਨ ਵਾਲਾ ਹੈ। ਤੇ ਜਿਹੜਾ ਨਾਮ ਨਹੀਂ ਜਪਦਾ ਹੈ ਉਹਦਾ ਚਿਹਰਾ ਨਾ ਭਾਵੇਂ ਕਿੰਨੇ ਸ਼ਿੰਗਾਰ ਵੀ ਲਾ ਲਵੇ ਤਾਂ ਵੀ ਚਿਹਰਾ ਕਰੂਪ ਦਾ ਕਰੂਪ ਹੀ ਰਹਿੰਦਾ, ਬੁਰੇ ਦਾ ਬੁਰਾ ਹੀ ਰਹਿੰਦਾ ਹੈ। ਕਹਿੰਦੇ ਨੇ ਜਿਵੇਂ ਸੜਿਆ ਹੋਇਆ ਕਾਨਾ ਬਾਹਰੋਂ ਬੜਾ ਲਿਸ਼ਕਦਾ ਹੈ ਪਰ ਉਹਦੇ ਅੰਦਰ ਸਵਾਹ ਹੁੰਦੀ ਹੈ, ਇਸ ਤਰ੍ਹਾਂ ਬਾਹਰੋਂ ਸ਼ਿੰਗਾਰ ਲਾਉਣ ਦੇ ਨਾਲ ਕਦੇ ਰੂਪ ਦਾ ਸੁਹੱਪਣ ਨਹੀਂ ਪ੍ਰਾਪਤ ਹੁੰਦਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਤਿੰਨਾ ਮੁੱਖ ਡਰਾਵਣੇ, ਉਹਨਾਂ ਦੇ ਮੂੰਹ ਬੜੇ ਹੀ ਚਿਹਰੇ ਡਰਾਉਣੇ ਨੇ, ਪੈਦਾਇਕ ਹਨ ਜਿਨ੍ਹਾਂ ਵਸਾਰੇ ਉਹ ਨਾਉ। ਅੱਲਾ ਜਿਨ੍ਹਾਂ ਨੇ ਤੇਰਾ ਨਾਮ ਵਸਾਰ ਦਿੱਤਾ ਹੈ, ਜਿਨ੍ਹਾਂ ਤੇਰਾ ਨਾਮ ਭੁਲਾ ਦਿੱਤਾ ਹੈ ਉਹਨਾਂ ਦੇ ਚਿਹਰੇ ਬੜੇ ਹੀ ਡਰਾਉਣੇ ਹੁੰਦੇ ਹਨ।
ਇੱਥੇ ਦੁੱਖ ਕਢੇਰਿਆ ਅੱਗੇ ਠੌਰ ਨਾ ਠਾਓ।
ਇੱਥੇ ਬਹੁਤ ਜ਼ਿਆਦਾ ਦੁੱਖਾਂ ਵਿੱਚ ਜ਼ਿੰਦਗੀ ਬਤੀਤ ਹੁੰਦੀ ਹੈ। ਇੱਥੇ ਦੁੱਖ ਕਢੇਰਿਆ, ਇੰਨੇ ਦੁੱਖ ਹੁੰਦੇ ਆ, ਪਰੇਸ਼ਾਨੀ ਤੇ ਪਰੇਸ਼ਾਨੀ, ਇਸ ਪ੍ਰਕਾਰ ਇੰਨੇ ਜ਼ਿਆਦਾ ਦੁੱਖ ਕੇ ਦੁੱਖਾਂ ਦਾ ਹੀ ਰੂਪ ਉਹਨਾਂ ਦਾ ਸਰੀਰ ਬਣ ਜਾਂਦਾ ਹੈ। ਜਿਹਦਾ ਅੰਦਰ ਕੋਈ ਚਿੰਤਾ ਹੋਵੇ ਨਾ, ਦੁੱਖ ਹੋਵੇ, ਉਹਦੇ ਚਿਹਰੇ ਤੇ ਕਦੋਂ ਰੌਣਕ ਹੁੰਦੀ ਹੈ। ਭਾਵੇਂ ਕੋਈ ਜਿਹੜਾ ਅੱਧ ਵਿਚਾਲੇ ਦੀ ਅਵਸਥਾ ਹੁੰਦੀ ਹੈ ਨਾ, ਨਾਮ ਵੀ ਜਪਦਾ, ਸਤਸੰਗਤ ਵੀ ਕਰਦਾ, ਪਰ ਜਦੋਂ ਕੋਈ ਚਿੰਤਾ ਆ ਜਾਂਦੀ ਹੈ, ਦੁੱਖ ਆ ਜਾਂਦਾ, ਉਦੋਂ ਉਹ ਰਵਾਨਗੀ ਚਿਹਰੇ ਤੇ ਨਹੀਂ ਰਹਿੰਦੀ, ਚਿਹਰਾ ਉਤਰਿਆ ਹੁੰਦਾ, ਬੁੱਲ ਸੁੱਕੇ ਹੁੰਦੇ ਆ, ਹੋਰ ਤਰ੍ਹਾਂ ਦੀ ਝਿਰੜੀਆਂ ਪਈਆਂ ਹੁੰਦੀਆਂ। ਇਸ ਤਰ੍ਹਾਂ ਮਨ ਦੀ ਅਵਸਥਾ ਜਿਹੜੀ ਹੈ ਨਾ ਚਿਹਰੇ ਤੋਂ ਬਿਆਨ ਹੋ ਜਾਂਦੀ, ਚਿਹਰੇ ਤੋਂ ਬਿਆਨ ਹੁੰਦੀ ਹੈ ਮਨ ਦੀ ਅਵਸਥਾ। ਜੇ ਕੋਈ ਇਸ ਪ੍ਰਕਾਰ ਨੁਕਸਾਨ ਕਿਤੇ ਕੋਈ ਖਾ ਕੇ ਆਇਆ ਹੋਵੇ ਤਾਂ ਚਿਹਰਾ ਵੇਖ ਕੇ ਕਹਿੰਦੇ ਬੜਾ ਤੇਰਾ ਚਿਹਰਾ ਉਤਰਿਆ ਭਾਈ, ਕੀ ਤੇਰਾ ਨੁਕਸਾਨ ਹੋ ਗਿਆ। ਇਵੇਂ ਚਿਹਰੇ ਤੋਂ ਹੀ ਜਿਹੜੀ ਹੈ ਨਾ ਉਹ ਮਨ ਦੀ ਅਵਸਥਾ ਪੜ੍ਹ ਲਈ ਜਾਂਦੀ ਹੈ। ਤੇ ਜਿਹਦੇ ਅੰਦਰਲਾ ਮਨ ਟਿਕਿਆ ਹੋਇਆ ਹੈ, ਸਥਿਰ ਹੈ, ਤਾਂ ਚਿਹਰੇ ਦੇ ਉੱਤੇ ਰਵਾਨਗੀ ਹੁੰਦੀ ਹੈ। ਜਿਹਦਾ ਇੰਨਾ ਮਨ ਟਿਕ ਜਾਂਦਾ ਹੈ ਕਿ ਨਾਮ ਅੰਦਰ ਹਿਰਦੇ ਵਿੱਚ ਉਤਰ ਜਾਂਦਾ ਹੈ, ਫਿਰ ਸਾਧ ਸੰਗਤ ਜੀ ਪ੍ਰਤੱਖ ਜ਼ਾਲਮਾਂ ਦੇ ਆਰੇ ਵੀ ਉਹਨਾਂ ਦੇ ਚਿਹਰੇ ਦੇ ਉੱਤੇ ਕੋਈ ਸ਼ਕਿਨ ਨਹੀਂ ਪੈਦਾ ਕਰ ਸਕਦੇ। ਪ੍ਰਤੱਖ ਜ਼ਾਲਮ ਆਰਾ ਲੈ ਕਰਕੇ ਖਲੋ ਗਏ ਕਿ ਸਰੀਰ ਦਫਾੜ ਕਰ ਦਿਆਂਗੇ, ਫਿਰ ਵੀ ਕੋਈ ਚਿਹਰੇ ਦੇ ਉੱਤੇ ਐਸੀ ਸ਼ਕਿਨ ਨਹੀਂ ਆਈ, ਚਿਹਰਾ ਖਿੜਿਆ ਹੋਇਆ ਹੈ, ਕਿਉਂਕਿ ਉਹ ਤਾਂ ਮਰਨ ਤੋਂ ਪਰਾਂ ਹੀ ਚਲੇ ਗਏ, ਮੌਤ ਤੋਂ ਪਰਾਂ ਡੇਰਾ ਲਾ ਲਿਆ ਉਹਨਾਂ ਨੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਭਾਈ ਅੱਲਾਹ ਦੇ ਨਾਮ ਨੂੰ ਭੁਲਾ ਦਿੱਤਾ ਹੈ ਉਹਨਾਂ ਦੇ ਚਿਹਰੇ ਬੜੇ ਡਰਾਉਣੇ ਹੁੰਦੇ ਆ, ਇੱਥੇ ਦੁੱਖ ਕਢੇਰੇ ਆ, ਬਹੁਤੇ ਦੁੱਖ ਲੱਗਦੇ ਸੰਸਾਰ ਵਿੱਚ ਜਿਉਂਦਿਆਂ ਹੋਇਆਂ, ਅੱਗੇ ਠਾਓਰ ਨਾ ਠਾਓ, ਅੱਗੇ ਪਰਲੋਕ ਵਿੱਚ ਵੀ ਬਹਿਣ ਨੂੰ ਕੋਈ ਥਾਂ ਨਹੀਂ ਮਿਲਦੀ, ਭਾਵ ਜਮਾਂ ਦੀ ਮਾਰ ਹੀ ਪੈਂਦੀ ਹੈ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਨੇ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਸਾਡੇ ਹਿਰਦੇ ਵਿੱਚ ਵਸੇ, ਸਮਾਂ ਸਮਾਪਤ ਹੋ ਚੁੱਕਾ ਹੈ। ਕੱਲ੍ਹ ਨੂੰ ਅੱਗੇ ਇਸ ਸਲੋਕ ਨੂੰ ਆਪਾਂ ਕਥਾ ਸ਼ਰਵਣ ਕਰਾਂਗੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਰਹਿਮਤ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਪਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹੇ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਇ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਕਥਾ ਸੁਨਤਾ ਪ੍ਰਤ ਹੋਤ ਹੈ ਸੁਨੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।